परणवत नानक हुक्म पछाणे सुख होवे दिन राती। परणवत नानक हुक्म पछाणे सुख होवे दिन राती। परम सन्मान योग जुग जुग अटल साहिब सतगुरु श्री गुरु ग्रंथ साहिब सच्चे पातशाह जी दे पावन पवित्र चरण शरण विच इकत्र होए बैठे गुरमुख प्यारे सतसंगी जनों, सतगुरु जी दे संध्या वेले दे इस सजे हुए दीवान विच आप जी ने अमृत गुरबाणी का कीर्तन सरवण कीता है, जो धन गुरु ग्रंथ साहिब जी की कृपा का सदका असी रोजाना हजूर दे चरणा विच जेड़ी अरदास करने हैं, उस अरदास विच आए हुए शब्दों की विचार हो रही है। कल असी विचार कीती सी पंथ की जीत दे संबंधी। हर एक दा नजरिया आपो अपना हुंदा है, पर यतन करना वा कि धन गुरु ग्रंथ साहिब दे शब्द दी रोशनी विच हर अरदास दे शब्द दी व्याख्या कीती जाए। अज जिस शब्द दी आपां विचार करनी है, वो शब्द है पंथ की जीत तो बाद श्री साहिब जी सहाय। ਆਓ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਗੁਰੂ ਇਤਿਹਾਸ ਔਰ ਦਸ਼ਮੇਸ਼ ਪਿਤਾ ਜੀ ਦੇ ਪਵਿੱਤਰ ਬਚਨਾਂ ਵਿੱਚੋਂ ਆਪ ਨਾਲ ਸਾਂਝ ਪਾਉਣੀ ਹੈ। ਆਪਣੇ ਅੰਦਰ ਨੂੰ ਟਿਕਾ ਕੇ ਇੱਕ ਬੇਨਤੀ ਕਰੀਏ ਸਤਿਗੁਰੂ ਆਪ ਕਿਰਪਾ ਕਰਕੇ ਸਾਡੇ ਅੰਦਰ ਨੂੰ ਇਕਾਗਰਤਾ ਦੀ ਦਾਤ ਬਖਸ਼ੋ। ਇਸ ਟਿਕਾ ਵਿੱਚੋਂ ਇਹੋ ਜਿਹਾ ਅੰਦਰ ਦਾ ਟਿਕਾ ਬਖਸ਼ ਦਿਓ ਕਿ ਅੰਦਰ ਦਾ ਖਲਾ ਤੇ ਖਿੰਡ ਪੁਣਾ ਜਿਹੜਾ ਹੈ ਉਹ ਖਤਮ ਹੋ ਜਾਏ। ਕਰੋ ਕਿਰਪਾ ਸਾਧ ਸੰਗਤ, ਬਖਸ਼ੋ ਅਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਆਪਾਂ ਪੰਥ ਕੀ ਜੀਤ ਦੇ ਅਰਥ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚੋਂ ਆਸਰਾ ਲੈ ਕੇ ਅਰਥ ਕੀਤੇ ਸਨ ਕਿ ਪੰਥ ਕੀ ਜੀਤ ਦਾ ਅਰਥ ਕੇਵਲ ਬਾਹਰ ਦੀ ਜਿੱਤ ਨਹੀਂ, ਆਪਣੇ ਅੰਦਰ ਨੂੰ ਜਿੱਤ ਕੇ ਜਦੋਂ ਰਣ ਤੱਤੇ ਵਿੱਚ ਕੋਈ ਜੂਝਦਾ ਹੈ ਤੇ ਉਸ ਸੂਰਮੇ ਦੀ ਬਾਹਰ ਦੀ ਜਿੱਤ, ਉਹਦੀ ਸ਼ਹਾਦਤ, ਉਹਦੀ ਕੁਰਬਾਨੀ ਅਸਲ ਵਿੱਚ ਉਹ ਪੰਥ ਕੀ ਜੀਤ ਹੋ ਜਾਂਦੀ ਹੈ। ਇਸੇ ਤਰ੍ਹਾਂ ਸ਼ਬਦ ਆਇਆ ਹੈ ਸ੍ਰੀ ਸਾਹਿਬ ਜੀ ਸਹਾਏ। ਅਸੀਂ ਆਮ ਤੌਰ ਤੇ ਗੁਰਮਤ ਵਿੱਚ ਇਹਦੇ ਦੋ ਅਰਥ ਕੀਤੇ ਜਾਂਦੇ ਨੇ। ਇੱਕ ਤਾਂ ਸ੍ਰੀ ਸਾਹਿਬ ਦਾ ਅਰਥ ਹੁੰਦਾ ਹੈ, ਸ੍ਰੀ ਦਾ ਅਖਰੀ ਅਰਥ ਹੈ ਲਕਸ਼ਮੀ ਮਾਇਆ, ਤੇ ਸਾਹਿਬ ਦਾ ਅਰਥ ਹੁੰਦਾ ਮਾਲਕ ਜਾਂ ਪਤੀ। ਸ੍ਰੀ ਸਾਹਿਬ ਦੇ ਅਰਥ ਇਹ ਵੀ ਨੇ ਕਿ ਮਾਇਆ ਦਾ ਪਤੀ। ਦੂਜੇ ਪਾਸੇ ਅਸੀਂ ਗੁਰਮਤਿ ਦੀ ਦਿੱਤੀ ਹੋਈ ਸ਼ਬਦਾਵਲੀ ਵਿੱਚ ਜਿਹਨੂੰ ਸੰਸਾਰ ਦੇ ਲੋਕ ਤਲਵਾਰ ਵੀ ਕਹਿੰਦੇ ਨੇ, ਖੜਕ ਵੀ ਕਿਹਾ ਜਾਂਦਾ ਹੈ, ਉਸ ਨੂੰ ਸ਼ਸਤਰ ਸ਼ਬਦ ਵੀ ਵਰਤਨੇ ਆ, ਕਿਰਪਾਨ ਵੀ ਕਹਿੰਦੇ ਆ, ਉਹਦੇ ਲਈ ਵੀ ਅਸੀਂ ਸ਼ਬਦ ਵਰਤਨੇ ਆ ਸ੍ਰੀ ਸਾਹਿਬ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਸੰਬੰਧੀ ਆਪਣੀ ਮਿਹਰ ਭਰੀ ਦ੍ਰਿਸ਼ਟੀ ਕੀਤੀ ਕਿ ਸ੍ਰੀ ਸਾਹਿਬ ਜੀ ਸਹਾਇ ਦੇ ਅਰਥ ਆਪਾਂ ਕਰ ਸਕੀਏ। ਗੁਰੂ ਕਲਗੀਧਰ ਜੀ ਨੇ ਸ੍ਰੀ ਸਾਹਿਬ ਪਰਮਾਤਮਾ ਲਈ ਵੀ ਸ਼ਬਦ ਵਰਤਿਆ ਹੈ। ਅਸੀਂ ਸਵਈਏ ਜਦੋਂ ਪੜ੍ਹਨੇ ਹਾਂ, ਇੱਕ ਸਵਈਆ ਹੈ, ਵੀਰ ਅਪਾਰ ਵੱਡੇ ਬਰਿਆਰ, ਅਬ ਚਾਰ ਹੈ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜ ਨਹਾਰ, ਸੋ ਬਾਤਨ ਹੀ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰਨਾਇ। ਅਸੀਂ ਸ੍ਰੀ ਸਾਹਿਬ ਕਹਿੰਦੇ ਹਾਂ, ਉੱਥੇ ਸਾਹਿਬ ਸ੍ਰੀ ਆਇਆ। ਇਹਦੇ ਅਰਥ ਬੜੇ ਸਪਸ਼ਟ ਨੇ। ਹਜ਼ੂਰ ਕਹਿੰਦੇ ਨੇ, ਮੈਂ ਉਹ ਸੂਰਮੇ ਦੇਖੇ ਨੇ ਕਿ ਜਿਹੜੇ ਬੇਖੌਫ ਹੋ ਕੇ ਰਣ ਤੱਤੇ ਵਿੱਚ ਉਤਰਦੇ ਨੇ, ਤੇ ਜਦੋਂ ਉਹਨਾਂ ਦੇ ਸੀਨੇ ਵਿੱਚ ਕੋਈ ਵਾਰ ਕਰੇ, ਗੋਲੀ ਦਾ ਕਰੇ, ਨੇਜ਼ੇ ਦਾ ਕਰੇ, ਤੀਰ ਦਾ ਕਰੇ, ਤਲਵਾਰ ਦਾ ਕਰੇ, ਤੇ ਉਸ ਲੋਹੇ ਦੇ ਵਾਰ ਨੂੰ ਆਪਣੇ ਮੂੰਹ ਤੇ ਜਰ ਜਾਂਦੇ ਨੇ। ਏਡੇ ਬਹਾਦਰ ਸੂਰਮੇ ਕਿ ਵੀਰ ਅਪਾਰ ਵੱਡੇ ਬਰਿਆਰ, ਵਿਚਾਰ ਹੈ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ। ਆਖੀਆਂ ਦੀਆਂ ਗਰਦਨਾਂ ਤੋੜਨ ਵਾਲੇ, ਮਸਤ ਹਾਥੀਆਂ ਦਾ ਮਾਨ ਮਲਣ ਵਾਲੇ, ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨ ਹਾਰ, ਸੋ ਬਾਤਨ ਹੀ ਚਕਚਾਰ ਲਵਈਆ। ਇਹੋ ਜਿਹੇ ਸੂਰਮੇ ਜਿਹੜੇ ਨੇ, ਹਾਥੀਆਂ ਨੂੰ ਆਖੀਆਂ ਨੂੰ ਆਪਣੇ ਤਨ ਤੇ ਸ਼ਸਤਰ ਵੀ ਖਾ ਲੈਣ, ਮੇਰੇ ਸਾਹਿਬ ਕਹਿੰਦੇ ਨੇ ਸਾਹਿਬ ਸ੍ਰੀ ਇਹਨਾਂ ਸਾਰਿਆਂ ਦਾ ਮਾਲਕ ਕੇਵਲ ਵਾਹਿਗੁਰੂ ਹੈ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਸਿਰ ਨਾਇਕ ਦਾ ਅਰਥ ਹੈ ਜਿਹੜਾ ਸਾਰਿਆਂ ਦਾ ਆਗੂ ਹੈ। ਤੇ ਜਿਹੜੇ ਇਹੋ ਜਿਹੇ ਸੂਰਮੇ ਨੇ ਜਿਨ੍ਹਾਂ ਨੂੰ ਲੋਕ ਸਲਾਮਾ ਕਰਕੇ ਕਹਿੰਦੇ ਨੇ ਇਹਦੇ ਵਰਗਾ ਧਰਤੀ ਤੇ ਕੋਈ ਨਹੀਂ, ਤੇ ਗੁਰੂ ਕਲਗੀਧਰ ਜੀ ਕਹਿੰਦੇ ਨੇ ਪਤਾ ਨੀ ਇਹੋ ਜਿਹੇ ਕਿੰਨੇ ਕੁ ਸੂਰਮੇ ਮੇਰੇ ਰੱਬ ਦੇ ਚਰਨਾਂ ਵਿੱਚ ਝੋਲੀਆਂ ਅੱਡ ਕੇ ਭਿਖਾਰੀ ਬਣ ਕੇ ਖਲੋਤੇ ਹੋਏ। ਮੈਂ ਸਿਰਫ ਸ਼ਬਦ ਸ਼ਬਦ ਸ੍ਰੀ ਪਤ ਆਪਾਂ ਪੜ੍ਹਨੇ, ਉਹਦਾ ਅਰਥ ਵੀ ਲਕਸ਼ਮੀ ਦਾ ਪਤੀ, ਮਾਇਆ ਦਾ ਪਤੀ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਾ ਮਾਇਆ ਦੇ ਪਤੀ ਨੂੰ ਕੇਵਲ ਵਿਸ਼ਨੂੰ ਸ਼ਬਦ ਨਹੀਂ ਵਰਤਿਆ, ਹਜ਼ੂਰ ਨੇ ਮਾਇਆ ਦਾ ਖਸਮ ਮਾਇਆ ਦਾ ਪਤੀ ਪਰਮਾਤਮਾ ਨੂੰ ਮੰਨਿਆ ਹੈ। ਅਸੀਂ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਆਪੀ ਨੇ ਆਪ ਸਾਜਿਓ, ਇਹਦੇ ਅਰਥ ਸਾਨੂੰ ਸਪਸ਼ਟ ਹੋ ਜਾਂਦੇ ਨੇ। ਪਹਿਲੀ ਇਹ ਪੌੜੀ ਹੈ ਆਸਾ ਕੀ ਵਾਰ ਦੀ ਕਿ ਪਰਮਾਤਮਾ ਨੇ ਆਪਣੇ ਆਪ ਨੂੰ ਆਪ ਸਿਰਜਿਆ, ਉਹਨੂੰ ਬਣਾਉਣ ਵਾਲਾ ਕੋਈ ਨਹੀਂ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਤੇ ਅਗਲੀ ਤੋਕੇ ਨਹੀਂ ਕਿ ਮਾਇਆ ਕਿਤੇ ਬਾਹਰੋਂ ਆਈ ਏ, ਉਹ ਤੇ ਸ਼ਬਦ ਵਰਤੇ ਨੇ ਕਿ ਦੂਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਹੋ। ਦੂਈ ਕੁਦਰਤ ਦਾ ਅਰਥ ਹਰ ਕੋਸ਼ਕਾਰ ਨੇ ਕੀਤਾ ਹੈ ਮਾਇਆ। ਹਜ਼ੂਰ ਨੇ ਇੱਕ ਹੋਰ ਬਚਨ ਕਿਹਾ, ਆਪ ਜਪਜੀ ਸਾਹਿਬ ਪੜ੍ਹਦੇ ਤੇ ਮੇਰਾ ਖਿਆਲ ਹੈ ਉਸ ਪੌੜੀ ਨਾਲ ਹੋਰ ਵੀ ਕਲੀਅਰ ਹੋ ਜਾਏਗਾ ਕਿ ਅਸਲ ਵਿੱਚ ਕੌਣ ਹੈ ਜਿਹੜਾ ਸਾਰਿਆਂ ਦੀ ਸੰਭਾਲ ਪਿਆ ਕਰਦਾ। ਇਹ ਪੌੜੀ ਆਪ ਬੜੀ ਵਾਰੀ ਪੜ੍ਹਦੇ ਸੁਣਦੇ ਹੋ, ਏਕਾ ਮਾਈ ਜੁਗਤ ਵਿਆਹੀ। ਹੁਣ ਉੱਥੇ ਮਾਇਆ ਨੂੰ ਉਹਨੂੰ ਪ੍ਰਸੂਤ ਹੋਣ ਦੀ ਗੱਲ ਕਹੀ, ਕਹਿੰਦੇ ਤਿੰਨ ਉਹਦੇ ਚੇਲੇ ਤਿੰਨ ਪੁੱਤਰ ਪੈਦਾ ਹੋਏ, ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਪਰ ਇੱਥੇ ਬਸ ਨੀ, ਗੁਰਮਤਿ ਇਸ ਤੋਂ ਅਗਲੀ ਗੱਲ ਕਰਦੀ। ਸਾਹਿਬ ਕਹਿੰਦੇ ਨੇ ਜਿਵਤਿ ਸੁਭਾਵੈ ਤਿਵੇਂ ਚਲਾਵੈ, ਜਿਵ ਹੋਵੇ ਫੁਰਮਾਨ। ਜਿਵੇਂ ਮੇਰੇ ਪਰਮਾਤਮਾ ਨੂੰ ਪਾਉਂਦਾ ਉਵੇਂ ਚਲਾਉਂਦਾ, ਜਿਵੇਂ ਉਹਦਾ ਹੁਕਮ ਹੋਵੇ ਉਵੇਂ ਦੇਵਤੇ ਉਹਦੀਆਂ ਗੱਲਾਂ ਪੈ ਮੰਨਦੇ ਨੇ। ਇਹਦਾ ਮਤਲਬ ਕਿ ਮਾਇਆ ਤੋਂ ਜੇ ਤਿੰਨ ਦੇਵ ਉਹਦੀ ਪ੍ਰਸੂਤੀ ਚੋਂ ਤਿੰਨ ਦੇਵ ਪੈਦਾ ਹੋਏ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਇਹਨਾਂ ਨੂੰ ਚਲਾਉਣ ਵਾਲਾ ਕੋਈ ਹੋਰ ਹੈ। ਜਿਵਤ ਸੁਭਾਵੈ ਤਿਵੇਂ ਚਲਾਵੈ, ਜਿਵ ਹੋਵੇ ਫੁਰਮਾਨ। ਉਹ ਵੇਖਾ ਕੌਣ? ਸਾਹਿਬ ਸ੍ਰੀ ਸਭ ਕੋ ਸਿਰ ਨਾਇਕ। ਉਹ ਵੇਖਾ ਉਹਨਾਂ ਨਜ਼ਰ ਨਾ ਆਵੇ। ਪਰਮਾਤਮਾ ਸਭ ਨੂੰ ਵੇਖਦਾ ਪਿਆ ਪਰ ਜੀਵਾਂ ਨੂੰ ਦਿਸਦਾ ਨਹੀਂ ਪਿਆ। ਜੀਵ ਨਹੀਂ ਦੇਖ ਸਕਦੇ ਕਿਉਂਕਿ ਦੂਈ ਦਾ ਪਰਦਾ ਪੈ ਗਿਆ, ਕੂੜ ਦੀ ਪਾਲ ਅੱਗੇ ਆ ਗਈ ਹੈ, ਖੌਮੇ ਦਾ ਇੱਕ ਛੋਟਾ ਜਿਹਾ ਭੰਭੀਰੀ ਦਾ ਪਰਦਾ ਪਿਆ ਜਿਹੜਾ ਪ੍ਰੀਤਮ ਦੇ ਦੇਸ਼ ਤੋਂ ਸਾਨੂੰ ਤੋੜ ਕੇ ਬੈਠਾ। ਉਹ ਦੇਖੈ, ਉਹ ਵੇਖੈ, ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਿਡਾਂਗ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਹਜ਼ੂਰ ਨੇ ਇੱਥੇ ਜਿਹੜੀ ਅਰਦਾਸ ਵੀ ਸ਼ਬਦ ਗੁਰਮੁਖਾਂ ਨੇ ਰੱਖੇ ਨੇ, ਇਹ ਹੈ ਸ੍ਰੀ ਸਾਹਿਬ ਜੀ ਸਹਾਏ, ਕਿ ਜਦੋਂ ਖਾਲਸੇ ਦੀ ਜਿੱਤ ਹੁੰਦੀ ਹੈ, ਜਦੋਂ ਪੰਥ ਕੀ ਜੀਤ ਹੁੰਦੀ ਹੈ, ਤੇ ਇਹ ਗੱਲ ਕਦੀ ਨਾ ਭੁੱਲਿਓ ਕਿ ਪੰਥ ਦੀ ਜਿੱਤ ਪ੍ਰਾਪਤ ਕਰਨ ਵਾਲਾ ਖਾਲਸਾ, ਉਹਦੇ ਨਾਲ ਜਿੱਥੇ ਸਾਹਿਬ ਪਰਮਾਤਮਾ ਸਹਾਇਕ ਹੁੰਦੇ ਨੇ, ਤੇ ਪਰਮਾਤਮਾ ਦੀ ਸਹਾਇਤਾ ਦਾ ਸਦਕਾ ਗੁਰੂ ਦੀ ਦਿੱਤੀ ਹੋਈ ਸ੍ਰੀ ਸਾਹਿਬ, ਜਿਹਨੂੰ ਖੜਗ ਕਹਿੰਦੇ ਆ, ਅਸਕੇਤ ਕਹਿੰਦੇ ਆ, ਕਿਰਪਾਨ ਕਹਿੰਦੇ ਆ, ਉਹ ਸ੍ਰੀ ਸਾਹਿਬ ਜੀ ਵੀ ਉਹਦੀ ਥਾਂ ਥਾਂ ਤੇ ਸਹਾਇਤਾ ਵੀ ਕਰਦੀ। ਹੁਣ ਬੇਨਤੀ ਕਰਨੀ ਹੈ, ਇਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਤੱਕਣਾ। ਦੇਖੋ ਕਈ ਵਾਰੀ ਇਹ ਸਵਾਲ ਉੱਠਦੇ ਨੇ ਕਿ ਸ਼ਸਤਰ ਪਕੜਨ ਦੀ ਹੁਣ ਕੀ ਜ਼ਰੂਰਤ ਹੈ। ਇੱਕ ਮੈਂ ਬੇਨਤੀ ਕਰਾਂ, ਭਾਵੇਂ ਕਿ ਸਰਕਾਰ ਕਿਸੇ ਵੀ ਖਿਆਲ ਦੀ ਆਵੇ, ਹੁਣ ਜਿਹੜੀਆਂ ਸਰਕਾਰਾਂ ਨੇ ਉਹ ਤਕਰੀਬਨ ਕਿਸੇ ਨਾ ਕਿਸੇ ਸਿਧਾਂਤ ਨੂੰ ਲੈ ਕੇ ਪੈਦਾ ਹੁੰਦੀਆਂ ਨੇ। ਕੋਈ ਡੈਮੋਕ੍ਰੇਸੀ ਨੂੰ ਮੰਨਦਾ ਪਿਆ, ਕੋਈ ਕਮਿਊਨਿਜ਼ਮ ਨੂੰ ਮੰਨਦਾ ਪਿਆ, ਕੋਈ ਆਪਣੇ ਢੰਗ ਨਾਲ ਕੋਈ ਖਿਆਲ ਪੇਸ਼ ਕਰਕੇ ਆਪਣੀ ਹਕੂਮਤ ਕਾਇਮ ਕਰਦਾ। ਪਰ ਇਹ ਕਦੀ ਨਾ ਭੁੱਲੀਏ, ਭਾਵੇਂ ਲੋਕਤੰਤਰ ਹੋਵੇ, ਭਾਵੇਂ ਇੱਕ ਪੁਸ਼ਤੀ ਰਾਜ ਹੋਵੇ, ਭਾਵੇਂ ਕਿਤੇ ਕੋਈ ਹੋਰ ਤਰੀਕੇ ਨਾਲ ਆਪਣੇ ਰਾਜ ਭਾਗ ਨੂੰ ਕਾਇਮ ਕਰੇ, ਉਹ ਰਾਜ ਭਾਗ ਕਾਇਮ ਹੀ ਤਾਂ ਰੱਖ ਸਕਦੇ ਨੇ ਕਿ ਜੇ ਉਹਨਾਂ ਦੀ ਹਿਫਾਜ਼ਤ ਕਰਨ ਵਾਲੀ ਉਹਨਾਂ ਕੋਲ ਫੋਰਸ ਹੋਵੇਗੀ। ਤੇ ਕਿ ਫੌਜ ਤੋਂ ਬਿਨਾਂ ਲੋਕਤੰਤਰ ਕਾਇਮ ਰਹਿ ਸਕਦਾ? ਕਿ ਇੱਕ ਪੁਸ਼ਤੀ ਰਾਜ ਕਦੀ ਵੀ ਇਹ ਫੌਜ ਤੋਂ ਬਿਨਾਂ, ਤਾਕਤ ਤੋਂ ਬਿਨਾਂ ਕਾਇਮ ਰੱਖ ਸਕਿਆ? ਮੇਰੇ ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ ਦੇਖ ਸ੍ਰੀ ਸਾਹਿਬ ਸਹਾਇਤਾ ਕਰਦੀ ਏ, ਪਰ ਇਸ ਤੋਂ ਪਹਿਲਾਂ ਕਦੀ ਭੁੱਲੀ ਨਾ ਕਿ ਸਿੱਖ ਨੇ ਬਾਹਰ ਦੀ ਸ੍ਰੀ ਸਾਹਿਬ ਜਦੋਂ ਪਕੜਨੀ ਏ, ਮੇਰਾ ਦਾਤਾ ਮੇਲ ਕਰੇ, ਉਹਨੂੰ ਅੰਦਰ ਸ੍ਰੀ ਸਾਹਿਬ ਚਲਾ ਕੇ ਔਗਣ ਕੱਟਣ ਦੀ ਵੀ ਜਾਚ ਆ ਜਾਵੇ। ਦੇਖੋ ਖਾਲਸੇ ਦੇ ਹੱਥ ਵਿੱਚ ਸ੍ਰੀ ਸਾਹਿਬ ਦਿੱਤੀ ਏ, ਅਗਿਆਨੀ ਦੇ ਹੱਥ ਵਿੱਚ ਨਹੀਂ। ਮੈਂ ਬਾਣੀ ਵਿੱਚੋਂ ਕੁਝ ਪ੍ਰਮਾਣ ਅਰਜ਼ ਕਰਨੇ ਨੇ, ਸਭ ਤੋਂ ਪਹਿਲਾਂ ਇਸ ਸੰਬੰਧੀ ਕਿ ਗੁਰਮਤ ਨੇ ਦੋ ਕਿਰਪਾਨਾਂ ਦਾ ਜ਼ਿਕਰ ਕੀਤਾ, ਇੱਕ ਮੀਰੀ ਦਾ ਤੇ ਦੂਜੀ ਪੀਰੀ ਦਾ। ਹੁਣ ਇੱਕ ਵਾਰੀ ਇੱਥੇ ਬੇਨਤੀ ਵੀ ਕੀਤੀ ਸੀ ਵੀ ਮੀਰੀ ਦੀ ਕਿਰਪਾਨ ਤਾਂ ਅਸੀਂ ਮੰਨਦੇ ਹਾਂ ਕਿ ਜਦੋਂ ਕੋਈ ਬਾਦਸ਼ਾਹ ਕਾਇਮ ਕਰਦਾ ਉਹਨੂੰ ਕਿਰਪਾਨ ਦੀ ਜ਼ਰੂਰਤ ਹੈ, ਤੇ ਪੀਰੀ ਦਾ ਅਰਥ ਹੈ ਰੂਹਾਨੀਅਤ, ਪੀਰੀ ਵਾਸਤੇ ਕਿਰਪਾਨ ਦੀ ਜ਼ਰੂਰਤ ਕਿਉਂ ਪੈ ਗਈ? ਦੋ ਕਿਰਪਾਨਾਂ ਮੀਰੀ ਤੇ ਪੀਰੀ ਦੀਆਂ ਕਿਉਂ? ਆਓ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਸ਼ਨ ਕਰੀਏ ਕਿ ਗੁਰਮੁਖੋ, ਖਾਲਸੇ ਨੇ ਮੀਰੀ ਤੇ ਪੀਰੀ ਦੋਨਾਂ ਕਿਰਪਾਨਾਂ ਨੂੰ ਧਾਰਨ ਕੀਤਾ, ਪੀਰੀ ਦੀ ਕਿਰਪਾਨ ਇੱਕ ਬਾਹਰ ਦਾ ਚਿੰਨ ਹੈ। ਇਹਦਾ ਮਤਲਬ ਇਹ ਵੇ ਕਿ ਕੱਲੀ ਇਹ ਕਿਰਪਾਨ ਦੁਨੀਆਂ ਵਿੱਚ ਆਪਣੇ ਦਬਦਬੇ ਲਈ ਨਹੀਂ, ਸੱਚ ਜਾਣੀ ਇਹ ਜੇ ਬਾਹਰੋਂ ਸ੍ਰੀ ਸਾਹਿਬ ਪਕੜੀਏ ਤੇ ਇਹਨੇ ਉਹਨਾਂ ਭਗਤਾਂ ਤੇ ਗੁਰੂ ਸਾਹਿਬਾਨਾਂ ਦੇ ਚਰਨਾਂ ਦੀ ਟੇਕ ਲਈ ਜਿਨ੍ਹਾਂ ਨੇ ਪੀਰੀ ਦੀ ਕਿਰਪਾਨ ਨਾਲ ਆਪਣੇ ਅੰਦਰ ਨੂੰ ਫਤਿਹ ਕੀਤਾ ਹੋਇਆ। ਹੁਣ ਉਹ ਪੀਰੀ ਦੀ ਕਿਰਪਾਨ ਕੀ ਹੈ? ਕੁਛ ਪ੍ਰਮਾਣ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ 5-7 ਉਹ ਆਪ ਜੀ ਦੀ ਨਜ਼ਰ ਜ਼ਰੂਰ ਕਰਨੇ। ਦੇਖੋ ਸਭ ਤੋਂ ਪਹਿਲੇ ਪੁਰਾਤਨ ਭਗਤ ਨੇ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਦਰਜ ਨੇ ਉਹ ਨੇ ਬਾਬਾ ਫਰੀਦ ਸਾਹਿਬ। ਜਦੋਂ ਅਸੀਂ ਸਮੇਂ ਦੀ ਵੰਡ ਅਨੁਸਾਰ ਭਗਤਾਂ ਨੂੰ ਦੇਖੀਏ ਤੇ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਦਾ ਸਮਾਂ ਕਾਲ ਆਉਂਦਾ ਹੈ। ਹੁਣ ਉੱਥੇ ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕਿਹਾ, ਉਹਨਾਂ ਦਾ ਸ਼ਬਦ ਹੈ ਬੈਰਾਗ ਦਾ, ਸ਼ਬਦ ਉਹਨਾਂ ਦਾ ਹੈ ਪਿਆਰੇ ਨੂੰ ਪੁਕਾਰਨ ਦਾ, ਸ਼ਬਦ ਉਹਨਾਂ ਦਾ ਹੈ ਅੰਦਰ ਦੀ ਬਿਰਹਾ ਦੀ ਕਾਂਗ। ਪਰ ਅਖੀਰ ਤੇ ਕਹਿੰਦੇ ਨੇ ਕਿ ਅੱਖਾਂ ਵਿੱਚ ਨੀਰ ਭਰ ਲੈਣਾ, ਪਿਆਰੇ ਦੀ ਯਾਦ ਵੀ ਜੁੜਨਾ, ਮਤਾ ਸੋਚੀ ਇਹ ਵੇਲਣਾ ਦਾ ਕੰਮ ਹੈ। ਇਹ ਤਾਂ ਇਸ ਤਰ੍ਹਾਂ ਜਿਵੇਂ ਇੱਕ ਖੰਡੇ ਦੀ ਧਾਰ ਉੱਤੇ ਚੱਲਣਾ ਹੋਵੇ, ਆਪਣੇ ਆਪ ਨੂੰ ਮਾਰਨ ਲਈ ਸ਼ਬਦ ਦੀ ਖੜਕ ਚਾਹੀਦੀ ਏ। ਜਿਹਦੇ ਕੋਲ ਸ਼ਬਦ ਦੀ ਕਿਰਪਾਨ ਨਹੀਂ, ਸੱਚ ਜਾਣੋ ਉਹਦੇ ਹੱਥ ਵਿੱਚ ਸ੍ਰੀ ਸਾਹਿਬ ਨਹੀਂ ਹੁੰਦੀ, ਉਹਦੇ ਹੱਥ ਵਿੱਚ ਜ਼ੁਲਮ ਕਰਨ ਵਾਲੀ ਤਲਵਾਰ ਹੁੰਦੀ ਹੈ। ਸ੍ਰੀ ਸਾਹਿਬ ਉਹਦੇ ਹੱਥ ਵਿੱਚ ਜਿਹਦੇ ਅੰਦਰ ਸਾਹਿਬ ਦੀ ਕਿਰਪਾ ਵਾਪਰਦੀ ਹੋਵੇ। ਹਜ਼ੂਰ ਨੇ ਸ਼ਬਦ ਵਰਤੇ ਨੇ ਤੇ ਇਹ ਸ਼ਬਦ ਪੜ੍ਹਨੇ ਆ। ਮੈਂ ਅਰਜ਼ ਕਰ ਰਿਹਾ ਪੀਰੀ ਸ਼ਬਦ ਇਹਦੇ ਲਈ ਵੀ ਕਿਰਪਾਨ ਵਰਤੇ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤਾਂ ਨੇ ਇਸ ਮਾਰਗ ਨੂੰ ਕਿਰਪਾਨ ਤੇ ਖੜਕ ਤੇ ਖੰਡੇ ਤੇ ਤਿੱਖੀ ਧਾਰ ਤੇ ਚੱਲਣ ਦੀ ਗੱਲ ਕਹੀਏ। ਬਾਬਾ ਜੀ ਦਾ ਸ਼ਬਦ ਹੁੰਦਾ ਹੈ ਕਿ ਤਪ ਤਪ ਲੋਏ ਲੋਏ ਖਾਸ ਮਰੋਰੂ। ਹੁਣ ਹੈ ਇਹ ਬੈਰਾਗ ਦਾ ਕਿ ਤਪ ਤਪ ਲੋਏ ਲੋਏ ਖਾਸ ਮਰੋਰੂ, ਬਾਬਲ ਹੋਈ ਸੋ ਸੌ ਲੋਰੂ, ਤੈ ਸ਼ੈ ਮਨ ਮੈਂ ਕੀਆ ਰੋਸ, ਮੁਝ ਅਵਗਣ ਸ਼ੈ ਨਾਹੀ ਦੋਸ਼। ਹੁਣ ਅੱਗੇ ਉਹ ਬਚਨ ਕੋਇਲ ਨੂੰ ਪੁੱਛਦੇ, ਅਸਲ ਵਿੱਚ ਕੋਇਲ ਨਹੀਂ ਉਹਨਾਂ ਦਾ ਆਪਾ ਹੈ, ਤੇ ਪੁੱਛਦੇ ਨੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਤੱਕ। ਹੁਣ ਸ਼ਬਦ ਕਿਉਂ ਵਰਤੇ ਨੇ, ਕਾਂ ਨੂੰ ਸ਼ਬਦ ਕਿਉਂ ਨੀ ਕਹਿ ਦਿੱਤੇ, ਤੂੰ ਕਾਲਾ ਕਿਉਂ ਨਹੀਂ? ਕਹਿਣ ਲੱਗੇ ਅਸਲ ਵਿੱਚ ਰੰਗ ਭਾਵੇਂ ਤੇਰਾ ਕੋਇਲ ਕਾਲਾ ਕਹੇ ਪਰ ਇਹ ਕਦੀ ਨਾ ਭੁੱਲੀ ਲੋਕ ਤੇਰੇ ਤੋਂ ਨਫ਼ਰਤ ਨਹੀਂ ਕਰਦੇ, ਕਾਂ ਤੋਂ ਨਫ਼ਰਤ ਜ਼ਰੂਰ ਕਰਦੇ। ਮੈਂ ਪਿਛਲੇ ਦਿਨ ਇੱਕ ਦਿਨ ਸਵੇਰ ਦੀ ਕਥਾ ਵਿੱਚ ਅਰਜ ਕੀਤੀ ਸੀ, ਸ਼ਬਦ ਤਾਂ ਸਾਰੇ ਬੋਲਦੇ ਨੇ, ਕਾਂ ਘਰ ਆ ਕੇ ਬੋਲੇ ਤੇ ਵੱਟੇ ਮਾਰ ਕੇ ਉਡਾਉਂਦੇ ਆ, ਤੇ ਕੋਇਲ ਬਾਗ ਵਿੱਚ ਬੋਲਦੀ ਹੋਵੇ ਤੇ ਕਿੰਨਾ ਸਬਰ ਤੈਅ ਕਰਕੇ ਉਹਨੂੰ ਸੁਣਨ ਵਾਸਤੇ ਜਾਂਦੇ, ਉਹਨੂੰ ਸੁਣ ਲਈ ਜਾਇਆ ਜਾਂਦਾ ਜਿਹਦੀ ਬੋਲੀ ਵਿੱਚ ਮਿਠਾਸ ਹੈ। ਕਹਿੰਦੇ ਨੇ ਕੋਇਲ ਰੰਗ ਤੇਰਾ ਕਾਲਾ ਹੈ ਪਰ ਤੇਰੇ ਨਗਮੇ ਤੇਰੇ ਗੀਤ ਤੇਰੇ ਅੰਦਰ ਸੋਜ ਹੈ ਗਲੇ ਵਿੱਚ, ਜਦੋਂ ਤੂੰ ਕੂਕ ਨਹੀਂ ਹੈ ਤੇ ਮੈਨੂੰ ਇੰਜ ਲੱਗਦਾ ਜਿਵੇਂ ਤੇਰੇ ਅੰਦਰੋਂ ਕੋਈ ਹੂਕ ਨਿਕਲਦੀ ਪਈ ਏ, ਇੰਨਾ ਮਿੱਠਾ ਬੋਲਣ ਵਾਲੀਏ ਤੇਰੇ ਰੰਗ ਨੂੰ ਕਾਲਾਪਨ ਕਿਉਂ ਪੈ ਗਿਆ? ਉੱਥੇ ਬੋਨਾ ਬਚਨ ਕਹਿ ਤੇ ਕੋਇਲ ਦਾ ਉੱਤਰ ਉਹਨਾਂ ਦਰਜ ਕੀਤਾ, ਪੁੱਛਿਆ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ? ਉਹ ਕਹਿੰਦੀ ਆਪਣੇ ਪ੍ਰੀਤਮ ਕਹਿ ਕੋ ਬਿਰਹ ਹੈ ਜਾਲੀ, ਆਪਣੇ ਪਿਆਰੇ ਦੇ ਬਿਰਹਾ ਨੇ ਮੈਨੂੰ ਸਾੜ ਦਿੱਤਾ। ਹੁਣ ਆਪਾਂ ਕਹਾਂਗੇ ਵੀ ਸ਼ਬਦ ਇਹ ਵੇ ਬੈਰਾਗੀਆਂ ਲਈ, ਸ਼ਬਦ ਇਹ ਹੈ ਬਿਰਹਾ ਦੇ ਕੁੱਠਿਆਂ ਲਈ, ਤੇ ਅਸੀਂ ਜੇ ਕਹਿ ਦਿੰਦੇ ਹਾਂ ਕਿ ਸੌਖਾ ਕੰਮ ਹੈ ਬਿਰਹਾ ਭਜਨ ਬੰਦਗੀ। ਅੱਗੇ ਬਾਬਾ ਫਰੀਦ ਜੀ ਕਹਿੰਦੇ ਇਹ ਅਵਸਥਾ ਐਵੇਂ ਨਹੀਂ ਮਿਲਦੀ, ਇਹ ਤਾਂ ਪੀਰੀ ਦੀ ਤਲਵਾਰ ਤੇ ਚੱਲਣ ਵਾਲੀ ਗੱਲ ਏ। ਅਗਲੇ ਅਖੀਰ ਤੇ ਸ਼ਬਦ ਸੰਪੂਰਨ ਹੁੰਦਾ ਕਿ ਬਾਤ ਹਮਾਰੀ ਖੜੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈਣੀ, ਪਿਆਰਿਓ ਖੰਨਿਓ ਤਿੱਖੀ। ਜਸਲ ਵਿੱਚ ਇਹ ਪੀਰੀ ਦੀ ਤਲਵਾਰ ਏ, ਗੁਰੂ ਕੇ ਸਿੱਖੋ ਕਦੀ ਵੀ ਭੁੱਲਿਓ ਨਾ। ਜਦੋਂ ਸਿੱਖ ਨੇ ਸ੍ਰੀ ਸਾਹਿਬ ਨੂੰ ਪਕੜਿਆ ਸਭ ਤੋਂ ਪਹਿਲਾਂ ਉਹ ਅੰਦਰੋਂ ਆਪਣੇ ਖੰਡੇ ਦੀ ਧਾਰ ਤੇ ਪੀਰੀ ਦੀ ਤਲਵਾਰ ਨੂੰ ਉਹਨੇ ਧਾਰਨ ਕੀਤਾ ਹੋਇਆ। ਬਾਤ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈਣੀ, ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ। ਕਹਿੰਦੇ ਨੇ ਮੇਰਾ ਪੀਰੀ ਦਾ ਰਸਤਾ ਉਹਦੇ ਤੇ ਵੇ, ਤੇ ਅੱਜ ਅਸੀਂ ਬਾਬੇ ਫਰੀਦ ਨੂੰ ਪੀਰ ਸ਼ਬਦ ਨਾਲ ਜਦੋਂ ਯਾਦ ਕਰਦੇ ਹਾਂ ਤੇ ਉਹ ਪੀਰ ਵੀ ਕਹਿੰਦਾ ਪਿਆ ਕਿ ਕੇਵਲ ਬਾਹਰ ਦੀਆਂ ਤਲਵਾਰਾਂ ਨਹੀਂ ਆਪਣੇ ਅੰਦਰ ਨੂੰ ਜਿੱਤਣ ਵਾਸਤੇ ਵੀ ਤਲਵਾਰ ਦਾ ਕੰਮ ਲਈ, ਅੰਦਰ ਤੇ ਤੁਲਣਾ ਖੰਡੇ ਦੀ ਧਾਰ ਏ। ਮੈਂ ਬੇਨਤੀ ਕਰਾਂ ਚੱਲਣਾ ਆਪ ਜੀ ਦੇ ਸਮਕਸ ਬਾਹਰ ਦੀ ਸ੍ਰੀ ਸਾਹਿਬ ਵੱਲ ਆਉਣਾ ਹੈ। ਦੂਸਰਾ ਪ੍ਰਮਾਣ ਗੁਰੂ ਨਾਨਕ ਸਾਹਿਬ ਦਾ, ਉਹਨਾਂ ਨੇ ਅੰਮ੍ਰਿਤ ਬਾਣੀ ਵਿੱਚ ਜਦੋਂ ਬਚਨ ਕਿਹਾ ਹੈ ਨਾ, ਉਹਨਾਂ ਨੇ ਇੱਕ ਗੱਲ ਕਹੀ ਹੈ, ਕਹਿੰਦੇ ਨੇ ਜੇ ਗੁਰਮਤ ਦਾ ਪੰਥ ਹੀ ਬਣਨੀ, ਜੇ ਨਾਮ ਦੇ ਕਾਫਲੇ ਵਿੱਚ ਜੇ ਪੰਥ ਕੀ ਜੀਤ ਕਰਨੀ ਆ ਤੇ ਸ੍ਰੀ ਸਾਹਿਬ ਸਹਾਈ ਹੋਣਗੇ ਤੇਰੇ। ਕਿਵੇਂ ਜੀ? وہ کہتے ہیں سب تو پہلی گل اس رستے تے ترن والیاں نو اپنے سر تلی تے رکھنے پیندے نے تے او شیری تاں لیندا ہے جے پیری دی تلوار چلے تا شبد تو بنا نہیں حضور نے ایک بچن کہا سی پر لیا جو تو پریم کھیلن کا چاہو سر تر تلی گلی میری آؤ جے تو میرے مارگ تے چلنے تے اپنے سر نو تلی تے رکھ کے آن گرو کے سکھو سیوک پیری والا بنتی ہوے جنوں بابا جی نے بانی وچ کہا نانک سیوک سوئی آکھی ہے جو سر ترے اتار سر تا اترنا ہی پیری دی تلوار نال کہے باہر دا سر باہر دی کھڑک نال کٹیا جاندا ہے تے اندر دا قومے دا سر پیری دی تلوار نال کٹیا جاندا ہے شبد تو بنا قومے مرنی نہیں شبد ورتے حضور نے جو تو پریم کھیلن کا چاہو سر تر تلی گلی میری آؤ ات مارگ پیر تری جائے شری صاحب سہائی ہون گے جی پہلو اندر ات رستے تے ترے گا ات مارگ پیر تری جائے سر دی جائے کان نہ کی جائے پیری تے چلن والے سر دے دی پر گھبرائی نہ اس تو اگے بچن پڑھو بابا فرید جی نے کہا کہ کھنیو تکھی بہت پیلی گرو نانک صاحب فرماؤندے پئے نے جو تو پریم کھیلن کا چاہو سر تر تلی گلی میری آؤ تے جدو تن گرو امرداس جی دے بچن پڑھے تے انہاں نے کرپا کیتی روز اسی یہ بچن پڑھنے ہیں وہ کہندے نے بھگت شبد لوان نال کدی کوئی بھگت نہیں بنتا سنت شبد جوڑن نال سنت نہیں بنتا گیانی شبد کہن نال گیانی نہیں بنیا جاتا برہم گیانی کہن نال برہم گیانی نہیں بنتے جنی دیر تک وہ گن پیدا نہ ہون کہن لگے جے بھگت بننا ہی تے گل کدی نہ بھلی بھگتی دا مارگ ویلنا دا مارگ نہیں ایک بینتی کراں کہ بھگتی دے تھلے پخند کوئی کرے وہ ویلا اپنی روٹیاں سیکی جائے تے پخندی ہو سکتا ہے پر جنہیں دلوں پیری دی تلوار لے کے چلنا ہے انہوں صاحب نے کہا بھگتاں کی چال نرالی شبد اتنے بھی کھڑک دا شستر دا ذکر ہوندا ہے میری بینتی نو سمجھیو میں کہنا گل بھگتی دی ہے تے چنو کرپانا تے کھنڈیاں دے وردے پے بابا فرید گل کردے نے رب دے نام دی تے شبد وردے پے نے کھنڈے دا بابا نانک جی گل کردے نے ایک اوہنکار دی تے شبد وردے پے نے سر لین دے گرو امرداس جی ستارہ راگاں وچ بانی پے اچارن کردے نے گل کردے پے نے آنند دی کیونکہ آنند صاحب دی پوڑی آنند در تے خوشی گل کردے پے نے آنند دی تے بھگت نوں کہندے نے جے آنند لینی تے پہلی گل چیتے رکھی تلوار تے چلنا پینا وہ شبد کی نے کہ بھگتاں کی چال نرالی چالا نرالی بھگتاں کیری بھگتاں کیری بکم مارگ چلنا وہ کھنیو تکھی کیویں ہے لب لوب اہنکار تج ترشنا بہت نہ ہی بولنا شری صاحب تیرے سہائی ہون گے پر جے گرو کے سکھا آ تیرے اوگن اندر دی تلوار کٹ دے وے وہ لالچ وہ تما وہ ہنکار تے تھاں تھاں تے بڑبولا بن کے بولی نہ جائی رب میر کرے بھگتی دے جڑے کردے نے انہاں دی زبان نوں وی او خاموش کر دیندا ہے لب لوب اہنکار تے ترشنا بہت نہ ہی بولنا ہن اگلی توکو نہ شستر بھی کیتی کہن لگے کھنیو تکھی والو نکی ایت مارگ جانا اے کھنڈے نالوں ود تکھی آ وال تو ود بریک اے جڑا پیری دا مارگ ہے کھنیو تکھی والو نکی ایت مارگ جانا گر پرسادی جنی آپ تجیا ہر واسنا سمانی کہے نانک چال بھگتاں جگوں جگ نرالی کہندے کئے جگاں دے نیارے چلدے پئے جے بابا امرداس کہہ رہے نے کھنیو تکھی تے میں پنجواں چوتھا پرمان عرض کراں ایک شبد اسی پڑھنے آ تاں گرو ارجن دیو جی دا دیکھو اس شبد وچ میرے داتے نے نا گرج دا ذکر بھی کیتا ہے تے اس شبد وچ ستگرو نے کھنڈے دا ذکر بھی کیتا ہے کیونکہ جنہاں سکھاں نے کل گرج لے کے کھنڈے لے کے تلواراں لے کے کرپانا لے کے شری صاحب لے کے رن تتے وچ اترنا سی انہاں لئی شبد پہلا کہہ دتے کہہ لگے غریبی گدا ہماری دیکھ شری صاحب تیرے سہائی کون گے شری صاحب پکڑ کے کدی بھلی نہ کہ نمرتا تیری گدا بن جائے چیتے رکھی جے تو اپنے ہاتھ وچ کھنڈا پکڑیا گئے اے کدی بھلی نہ کہ باہر دے کھنڈے نال ظالماں دے سر لیندے ہوندے نے تے گرو کے سکھاں سب دے چرناں دی دھوڑ بن کے کھنڈا بن جائے گا تے اندر دے دشمناں دے سر لیندے ہوندے ਇੱਥੇ ਨਿਮਰਤਾ ਦਾ ਅਰਥ ਕਾਇਰਤਾ ਬੁੱਝਦਿਲੀ ਨਹੀਂ। ਦੇਖੋ ਇੱਕ ਸੱਜਣ ਦੇ ਮੈਂ ਸ਼ਬਦ ਪੜ੍ਹੇ, ਉਹ ਲਿਖਦੇ ਨੇ ਮਹਾਤਮਾ ਗਾਂਧੀ ਨੂੰ ਪੁੱਛਿਆ ਸੀ ਕਿ ਤੁਸੀਂ ਅਹਿੰਸਾ ਦੀ ਗੱਲ ਕਰਦੇ ਹੋ, ਸਿਰ ਮੈਂ ਸ਼ਬਦ ਕੋਟ ਕਰਨ ਲੱਗਾ ਕਿ ਕੀ ਕਾਇਰ ਪੁਣਾ ਅਹਿੰਸਾ ਦਾ ਨਾਮ ਹੈ? ਕਾਇਰ ਬੁੱਝ ਦਿਲ ਹੋ ਜਾਣਾ, ਮਾਰ ਖਾ ਲੈਣੀ, ਕਹਿ ਦੇਣਾ ਅਹਿੰਸਾ। ਉਹਨਾਂ ਅੱਗੋਂ ਗੱਲ ਕਹੀ ਸੀ, ਉਹਦੇ ਸ਼ਬਦ ਸਨ, ਕਹਿੰਦਾ ਮੈਂ ਕਾਇਰ ਹੋਣ ਨਾਲੋਂ ਸਮਝਾਂਗਾ ਕਿ ਬੰਦਾ ਮਰ ਜਾਏ ਤੇ ਚੰਗਾ। ਇਹਦਾ ਮਤਲਬ ਸ਼ਬਦ ਉਹਨੂੰ ਵੀ ਭਾਏ, ਪਰ ਮੈਂ ਆਪਣੇ ਗੁਰੂ ਬਾਬੇ ਦੀ ਗੱਲ ਵੱਲ ਆਉਣਾ ਚਾਹੁੰਦਾ। ਖਸੂਰ ਨੇ ਉੱਤੇ ਸ਼ਬਦ ਵਰਤੇ ਨੇ ਗੁਰੂ ਕੇ ਸਿੱਖਾਂ, ਪੀਰੀ ਦੇ ਸ਼ਸਤਰ ਕਿਹੜੇ ਨੇ? ਉਹ ਸ਼ਬਦ ਹੈ ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸਾਰੀ। ਤੇ ਦਾਤਾ ਜੀ ਇਹਨਾਂ ਸ਼ਸਤਰਾਂ ਨਾਲ ਕੀ ਬਣੇਗਾ? ਕਹਿਣ ਲੱਗੇ ਵਕਾਰੀ ਤੋਂ ਵਕਾਰੀ ਬੰਦਾ ਤੇਰੇ ਸਾਹਮਣੇ ਆ ਜਾਏ, ਰੁੱਖੇ ਤੋਂ ਰੁੱਖਾ ਬੰਦਾ ਤੇਰੇ ਸਾਹਮਣੇ ਆ ਜਾਏ, ਕਪਟੀ ਤੋਂ ਕਪਟੀ ਬੰਦਾ ਤੇਰੇ ਸਾਹਮਣੇ ਆ ਜਾਏ। ਜਦੋਂ ਤੇਰੇ ਕੋਲ ਨਿਮਰਤਾ ਗਰੀਬੀ ਦੇ ਸ਼ਸਤਰ ਹੋਣਗੇ, ਇੱਥੇ ਇੱਕ ਦਿਨ ਵਕਾਰੀ ਬੰਦਿਆਂ ਨੂੰ ਝੋਕੇ ਕਹਿਣਾ ਪਏਗਾ ਤੇਰੇ ਵਰਗਾ ਚੰਗਾ ਕੋਈ ਵੀ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸਾਰੀ, ਇਸ ਆਗੈ ਕੋ ਨਾ ਟਿਕੈ ਵਿਕਾਰੀ, ਇਹਦੇ ਸਾਹਮਣੇ ਕਿਸੇ ਵਕਾਰ ਨੇ ਟਿਕਣਾ ਨਹੀਂ। ਮੇਰੇ ਕਹਿਣ ਤੋਂ ਮੁਰਾਦ ਗੱਲ ਨਿਮਰਤਾ ਦੀ ਹੁੰਦੀ ਪਈ ਹੈ, ਤੇ ਸਾਹਿਬ ਕਹਿੰਦੇ ਨੇ ਇਹ ਪੀਰੀ ਦੇ ਸ਼ਸਤਰ ਨੇ, ਇਹ ਪੀਰੀ ਦੇ ਸ਼ਸਤਰ ਨੇ। ਉਸ ਤੋਂ ਅੱਗੇ ਚਲੋ, ਮੇਰੇ ਗੁਰੂ ਅਰਜਨ ਸਾਹਿਬ ਨੇ ਇੱਕ ਸ਼ਬਦ ਹੋਰ ਵਰਤੇ ਹੈ, ਕਹਿਣ ਲੱਗੇ ਅੰਦਰ ਨੂੰ ਜਿਤਨਾ ਹੈ ਤਾਂ ਇਹ ਗੱਲ ਕਦੀ ਨਾ ਭੁੱਲੀ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਖੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ, ਮੈਂ ਤੈਨੂੰ ਸ੍ਰੀ ਸਾਹਿਬ ਪਕੜਾਣੀ ਚਾਹੁੰਦਾ। ਤੇ ਜੇ ਤੇਰੇ ਅੰਦਰ ਨਿਮਰਤਾ ਨਾ ਹੋਈ, ਜੇ ਤੇਰੇ ਅੰਦਰ ਦਾ ਟਿਕਾ ਨਾ ਹੋਇਆ, ਜੇ ਤੇਰੇ ਅੰਦਰ ਨਾਮ ਦਾ ਪ੍ਰਕਾਸ਼ ਨਾ ਹੋਇਆ, ਤੇ ਹੋਸ਼ਾ ਬਣ ਕੇ ਜਣੇ ਖੜੇ ਨੂੰ ਡਰਾਏਗਾ, ਪਰ ਮੇਰੇ ਘਰ ਦਾ ਇਹ ਸਿਧਾਂਤ ਨਹੀਂ। ਦੇਖ ਤੂੰ ਖੜਕ ਪਕੜਨੀ ਹੈ, ਤੇ ਪਹਿਲੀ ਗੱਲ ਸਭ ਦੇ ਚਰਨਾਂ ਦੀ ਅੰਦਰੋਂ ਧੂੜ ਬਣ ਕੇ ਰਹੀ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਦੇਖ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਖੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ, ਇਹ ਪੀਰੀ ਦੇ ਸ਼ਸਤਰ ਨੀ। ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਦੇਖੋ ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਅੰਦਰ ਦੇ ਬਲ ਨੂੰ, ਸ਼ਕਤੀ ਨੂੰ ਬੰਦਾ ਵਰਤਦਾ ਨਹੀਂ। ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਤੁਸੀਂ ਬਚਨ ਪੜ੍ਹਦੇ ਹੋ, ਉਹ ਕਹਿੰਦੇ ਨੇ ਅਸਲ ਵਿੱਚ ਪੀਰੀ ਤੇ ਮੀਰੀ ਦਾ ਸਿਧਾਂਤ ਕੀ ਹੈ? ਕਹਿੰਦੇ ਨੇ ਜਦੋਂ ਬੰਦੇ ਦੇ ਕੋਲ ਹੋਵੇਗੀ ਨਾ ਅੰਦਰ ਦੀ ਪੀਰੀ, ਉਹ ਕਦੀ ਅੰਦਰੋਂ ਭੈ ਕਿਸੇ ਦਾ ਨਹੀਂ ਮੰਨੇਗਾ। ਤੇ ਰੱਬ ਮਿਹਰ ਕਰੇ ਜੇ ਕਿਸੇ ਦਾ ਭੈ ਮੰਨਦਾ ਨਹੀਂ, ਤੇ ਪੀਰੀ ਦੀ ਬਰਕਤ ਨਾਲ ਉਹ ਕਿਸੇ ਨੂੰ ਭੈ ਦੇਗਾ ਵੀ ਨਾ, ਜਿਹੜਾ ਭੈ ਮੰਨੇ ਵੀ ਨਾ ਤੇ ਕਿਸੇ ਨੂੰ ਡਰਾਵੇ ਵੀ ਨਾ, ਸੱਚ ਜਾਣੋ ਉਹਦੇ ਹੱਥ ਵਿੱਚ ਪਕੜਿਆ ਹੋਇਆ ਸ਼ਸਤਰ ਸ੍ਰੀ ਸਾਹਿਬ ਹੁੰਦਾ। ਪਰ ਇਹਦਾ ਭਾਵ ਇਹ ਨਹੀਂ ਕਿ ਉਹ ਵਿਖਾਵੇ ਮਾਤਰੇ, ਮੈਂ ਅੱਗੇ ਬੇਨਤੀ ਕਰਨੀ ਹੈ ਇਸ ਚੀਜ਼ ਦੀ ਵੀ ਸ਼ਸਤਰ ਪਕੜਨ ਦੀ ਲੋੜ ਕਿਉਂ ਪੈ ਗਈ? ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਇੱਕ ਅੰਮ੍ਰਿਤ ਬਚਨ ਕਿਆ ਹੈ, ਕਹਿਣ ਲੱਗੇ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਂ ਬਖਾਣ। ਜੇ ਕਹੀਏ ਜੀ ਨਿਤਾਣਾਪਣ ਅੰਦਰ ਡਿੱਗ ਪਈਏ, ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇੱਕ ਬਚਨ ਕੀਤਾ, ਕਹਿੰਦੇ ਨੇ ਜਿੰਨਾ ਲੋਕਾਂ ਦੇ ਕੋਲ ਬਲ ਨਹੀਂ ਹੁੰਦਾ, ਉਹ ਲੋਕ ਗੁਲਾਮ ਹੋ ਜਾਂਦੇ ਨੇ, ਉਹ ਲੋਕ ਬੰਧਨਾਂ ਵਿੱਚ ਪੈ ਜਾਂਦੇ ਨੇ। ਪਰ ਕਹਿੰਦੇ ਨੇ ਇਹ ਗੱਲ ਕਦੀ ਨਾ ਭੁੱਲੀ, ਜਿੱਦਣ ਰੱਬ ਤੈਨੂੰ ਬਲ ਦੇ, ਉਦਣ ਸ਼ੁਕਰ ਕਰੀ ਕਿ ਇਹ ਬਲ ਤੇਰਾ ਦਿੱਤਾ ਹੋਇਆ, ਨਾ ਕਿ ਮੇਰੀ ਕੇਵਲ ਆਪਣੇ ਖੌਮੇ ਕਰਕੇ। ਸਾਹਿਬ ਨੇ ਉੱਤੇ ਪਹਿਲਾ ਸ਼ਬਦ ਕਿਹਾ ਕਿ ਬਲ ਛੁਟਕਿਓ ਬੰਧਨ ਪਰੇ, ਤਾਕਤ ਚਲੀ ਜਾਏ ਤੇ ਬੰਧਨ ਪੈਂਦੇ ਨਹੀਂ, ਭਾਵੇਂ ਅੰਦਰ ਦੀ ਤਾਕਤ ਹੋਵੇ ਤੇ ਭਾਵੇਂ ਬਾਹਰ ਦੀ ਤਾਕਤ ਹੋਵੇ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜੂ ਹੋ ਸਹਾਏ। ਹੁਣ ਅਗਲਾ ਬਚਨ ਹੈ, ਕਹਿੰਦੇ ਨੇ ਬਲ ਹੋਵਾ ਤੇ ਤੋ ਕਹਿ ਬੰਧਨ ਛੁਟੇ, ਜਦੋਂ ਤਾਕਤ ਖੀਣ ਹੋ ਜਾਏ, ਅੰਦਰੋਂ ਸ਼ਕਤੀ ਚਲੀ ਜਾਏ ਤੇ ਬੰਦੇ ਨੂੰ ਬੰਧਨ ਜਕੜ ਲੈਂਦੇ ਨੇ। ਤੇ ਗੁਰੂ ਕੇ ਸਿੱਖੋ ਜਿੱਦਣ ਅੰਦਰ ਬਲ ਆ ਜਾਏ ਤੇ ਸੱਚ ਜਾਣੋ ਵਕਾਰਾਂ ਦੇ ਬੰਧਨ ਟੁੱਟਦੇ ਨੇ, ਤੇ ਜਦੋਂ ਅੰਦਰੋਂ ਬੰਦਾ ਆਜ਼ਾਦ ਹਸਤੀ ਹੋ ਜਾਏ, ਉਦੋਂ ਸ੍ਰੀ ਸਾਹਿਬ ਪਕੜ ਕੇ ਉਹ ਬਾਹਰ ਦੇ ਬੰਧਨ ਵੀ ਤੋੜਨ ਤੁਰ ਪੈਂਦਾ। ਸਾਹਿਬ ਨੇ ਸ਼ਬਦ ਵਰਤੇ ਕਿ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਹੋ ਸਹਾਏ। ਤੇ ਅਗਲੀ ਟੋਕੇ ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰਾ ਹਾਥ ਮੈਂ, ਤੁਮੀ ਹੋਤ ਸਹਾਏ। ਹੇ ਪ੍ਰਭੂ, ਹੇ ਮਾਲਕ, ਤੇਰੇ ਹੱਥ ਵਿੱਚ ਤਾਕਤ ਹੈ, ਤੂੰ ਸਭ ਦੀ ਸਹਾਇਤਾ ਕਰਨਾ ਹੈ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਗ੍ਰੰਥ ਸਾਹਿਬ ਨੇ ਸ਼ਸਤਰ ਚਿੰਨ੍ਹ ਜਿਹੜੇ ਨੇ, ਉਹ ਭਗਤੀ ਲਈ, ਸਿਮਰਨ ਲਈ, ਨਿਮਰਤਾ ਲਈ, ਅੰਦਰ ਦੇ ਵਿਕਾਰਾਂ ਤੋਂ ਬਚਣ ਲਈ। ਕਹਿੰਦੇ ਨੇ ਗਿਆਨ ਵੀ ਇੱਕ ਖੜਕ ਹੈ ਤੇ ਜਿਸ ਖੜਕ ਨਾਲ ਤੂੰ ਆਪਣੇ ਅੰਦਰ ਨੂੰ ਫਤਿਹ ਕਰਨਾ ਹੈ। ਹੁਣ ਇੱਕ ਸਵਾਲ ਉੱਠਿਆ ਵੀ ਇਹ ਸ੍ਰੀ ਸਹਿਜ, ਕਈ ਵਾਰੀ ਇਹ ਸਵਾਲ ਉੱਠਦਾ ਲਓ ਜੀ ਅੱਜ ਇਹਦੀ ਜ਼ਰੂਰਤ ਕੀ ਹੈ, ਜਾਂ ਕਹਿੰਦੇ ਆ ਕੀ ਲੋੜ ਸੀ ਅੱਜ ਸ੍ਰੀ ਸਾਹਿਬ ਪਕੜਨੇ। ਆਪਾਂ ਮੈਂ ਵਾਰ ਵਾਰ ਬੇਨਤੀ ਕਰ ਰਿਹਾ ਇਹਨਾਂ ਸ਼ਬਦਾਂ ਨੂੰ ਸਮਝਿਓ ਕਿ ਜਦੋਂ ਬੰਦਾ ਅੰਦਰੋਂ ਨਾ ਜੁੜਿਆ ਹੋਵੇ ਤੇ ਉਹਦਾ ਸ਼ਸਤਰ ਕਈ ਵਾਰੀ ਜ਼ੁਲਮ ਵਾਲੇ ਪਾਸੇ ਤੁਰ ਪੈਂਦਾ ਹੈ। ਤੇ ਕੀ ਪਰਮਾਤਮਾ ਨੇ ਆਪਣੀ ਰਚਨਾ ਵਿੱਚ ਇਹ ਖੇਡ ਨਹੀਂ ਰਚੀ? ਹਰ ਕੀਮਤੀ ਚੀਜ਼ ਦੇ ਬਚਾਅ ਦਾ ਉਹਨੇ ਨਾਲ ਕੋਈ ਨਾ ਕੋਈ ਪ੍ਰਬੰਧ ਕੀਤਾ ਹੋਇਆ ਹੈ। ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਵਾਰ ਦੋ ਕਿਰਪਾਨਾਂ ਪਾਈਆਂ ਨੇ, ਦੋ ਤਲਵਾਰਾਂ ਸ਼ਬਦ ਉੱਥੇ ਵੈਸੇ ਵਰਤੇ, ਦੋ ਤਲਵਾਰਾਂ ਉਹਨਾਂ ਨੇ ਬੰਨੀਆਂ ਨੇ ਤੇ ਉਦਨ ਮੈਂ ਅਰਜ਼ ਵੀ ਕੀਤੀ ਸੀ ਨੱਥੇ ਤੇ ਅਬਦੁੱਲੇ ਨੇ ਉੱਥੇ ਵਾਰ ਬਣਾ ਕੇ ਇੱਕ ਪੌੜੀ ਕਹੀ ਸੀ। ਉਸ ਵੇਲੇ ਇੱਕ ਸਵਾਲ ਉੱਠਿਆ ਸੀ ਸਿੱਖ ਸੰਗਤ ਵਿੱਚ ਕਿ ਪਹਿਲਾਂ ਕੇਵਲ ਰਬਾਬ ਪਕੜੀਏ, ਕੇਵਲ ਗੁਰੂ ਘਰ ਦੇ ਅੰਦਰ ਸਰੰਦਾ ਵੱਜਦਾ ਪਿਆ, ਸ਼ਬਦ ਕੀਰਤਨ ਹੁੰਦਾ, ਸੰਗਤ ਭੇਟਾਵਾਂ ਲੈ ਕੇ ਬਸਤਰਾਂ ਦੀਆਂ ਰੁਪਈਏ ਦੀਆਂ ਸੋਨਾ ਚਾਂਦੀ ਲੈ ਕੇ ਆਉਂਦੇ ਨੇ, ਇਹਨਾਂ ਨੇ ਇੱਕੋ ਦਮ ਸਭ ਕੁਝ ਮੋੜ ਦਿੱਤਾ। ਉਹ ਕੀ ਕਿਹਾ ਕਿ ਹੁਣ ਕਹਿ ਰਹੇ ਨੇ ਸਾਨੂੰ ਕੀਮਤੀ ਘੋੜੇ ਚਾਹੀਦੇ ਨੇ, ਹੁਣ ਕਹਿ ਰਹੇ ਨੇ ਸਾਨੂੰ ਕੀਮਤੀ ਸ਼ਸਤਰ ਚਾਹੀਦੇ ਨੇ, ਹੁਣ ਕਹਿ ਰਹੇ ਨੇ ਸਾਨੂੰ ਸੋਹਣੀਆਂ ਕੀਮਤੀ ਜਵਾਨੀਆਂ ਚਾਹੀਦੀਆਂ ਨੇ। ਕਹਿਣ ਲੱਗੇ ਇਹ ਕੰਮ ਸਾਰਾ ਉਲਟਾ ਨਹੀਂ, ਤੇ ਮੈਂ ਬੇਨਤੀ ਕਰਾਂ ਰੱਬ ਮੇਰ ਕਰੇ ਵਿਦਵਾਨ ਪੈਦਾ ਹੋਵੇ ਕਿਤੇ ਭਾਈ ਗੁਰਦਾਸ ਜੀ ਵਰਗਾ। ਉਸ ਮਹਾਨ ਵਿਦਵਾਨ ਨੇ ਆਪਣੀ ਕਲਮ ਦੇ ਨਾਲ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ। ਦੇਖੋ ਭਾਵੇਂ ਕੋਈ ਅੱਜ ਕਟਾਕਸ਼ ਕਰੀ ਜਾਏ, ਤਰਕ ਕਰੀ ਜਾਏ ਉਹਨਾਂ ਦੀ ਰਚਨਾ ਤੇ, ਮੈਂ ਬੇਨਤੀ ਕਰਾਂ ਕਿ ਅਸੀਂ ਤਾਂ ਚਾਰ ਅੱਖਰ ਵੀ ਨੇ ਆਪਣੇ ਹੱਥਾਂ ਨਾਲ ਲਿਖੇ, ਤੇ ਉਸ ਗੁਰਮੁਖ ਨੂੰ ਜਿੰਨੇ ਜ਼ਿੰਦਗੀ ਵਿੱਚ ਸਿੱਖੀ ਨੂੰ ਕਮਾਇਆ ਹੈ, ਤੇ ਜਿੱਦਣ ਸਿੱਖੀ ਦੀ ਦਾਨ ਦੀ ਗੱਲ ਚੱਲਣੀ ਹੈ ਨਾ, ਉਦਨ ਸਭ ਤੋਂ ਵੱਧ ਪ੍ਰਮਾਣ ਰਹਿਤ ਦੇ ਭਾਈ ਗੁਰਦਾਸ ਕੋਲੋਂ ਮਿਲਣੇ ਨੇ ਕਿ ਸਿੱਖੀ ਦੀ ਰਹਿਤ ਹੁੰਦੀ ਕੀ। ਮੈਂ ਬੇਨਤੀ ਕਰ ਰਿਹਾ ਸ੍ਰੀ ਸਾਹਿਬ ਕਿਉਂ ਪਕੜਨੀ ਪਈ? ਅੱਜ ਭਾਈ ਗੁਰਦਾਸ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ, ਜਿਨ੍ਹਾਂ ਨੇ ਅਕਾਲ ਤਖ਼ਤ ਨੂੰ ਬਣਾਉਣ ਲੱਗਿਆਂ ਆਪਣੇ ਹੱਥਾਂ ਨਾਲ ਇੱਟਾਂ ਵੀ ਪਕੜੀਆਂ, ਜਦੋਂ ਉਹਨਾਂ ਦੇ ਸਾਹਮਣੇ ਮਸਲਾ ਆਇਆ ਤੇ ਅਸਲ ਵਿੱਚ ਕਲਮਾ, ਵਿਦਵਾਨ, ਰਾਗੀ, ਗ੍ਰੰਥੀ, ਪਾਠੀ ਜੀਵਨ ਵਾਲੇ ਸਾਡੀ ਕੌਮ ਦੇ ਕਿਲੇ ਨੇ ਕਿ ਜਦੋਂ ਕੋਈ ਵਾਰ ਵਾਰ ਕਰੇ ਤੇ ਕਲਮਾ ਜੀਵਨ ਵਾਲੇ, ਬੋਲਣ ਵਾਲੇ, ਕੀਰਤਨ ਕਰਨ ਵਾਲੇ ਨਿਮਰਤਾ ਵਿੱਚ ਆ ਕੇ ਉਹਨਾਂ ਦਾ ਜਵਾਬ ਦੇ ਸਕਣ। ਦੇਖੋ ਪਿਰਥੀਏ ਨੇ ਗੁਰੂ ਕਾ ਲੰਗਰ ਬੰਦ ਕਰ ਦਿੱਤਾ ਤੇ ਗੁਰੂ ਅਰਜਨ ਦੇਵ ਨੇ ਇੱਕ ਸ਼ਬਦ ਵਰਤਿਆ, ਭਾਈ ਗੁਰਦਾਸ ਆਏ ਤੇ ਲੰਗਰ ਨਾ ਮਿਲਿਆ। ਉਸੇ ਤਰ੍ਹਾਂ ਜਿਸ ਤਰ੍ਹਾਂ ਕਦੀ ਗੁਰੂ ਰਾਮਦਾਸ ਗੁਰੂ ਅਮਰਦਾਸ ਦੇ ਘਰ ਮਿਲਦਾ ਸੀ ਤੇ ਬੀਬੀ ਭਾਨੀ ਤੋਂ ਇੰਨਾ ਹੀ ਪੁੱਛਿਆ ਸੀ, ਭੈਣੇ ਇਹ ਕੀ ਕੌਤਕ ਵਰਤਦੇ ਪਏ ਨੇ? ਇੱਥੇ ਤਾਂ ਰਸ ਅੰਮ੍ਰਿਤ ਖੀਰ ਕਿਹਾਲੀ ਸੀ ਤੇ ਅੱਗੋਂ ਉੱਤਰ ਸੀ ਵੱਡੇ ਨੇ ਲੰਗਰ ਦੀ ਨਾਕਾਬੰਦੀ ਕਰ ਦਿੱਤੀ ਹੈ, ਲੰਗਰ ਛਕਣ ਲਈ ਸੰਗਤ ਇੱਧਰ ਆਉਂਦੀ ਹੈ, ਰਸਤਾ ਆਪਣੇ ਘਰ ਲੈ ਜਾਂਦੇ ਨੇ। ਭਾਈ ਗੁਰਦਾਸ ਤੇ ਬਾਬੇ ਬੁੱਢੇ ਵਰਗੇ ਮਹਾਂਪੁਰਸ਼, ਜਿੱਥੇ ਪਿਪਲੀ ਸਾਹਿਬ ਗੁਰਦੁਆਰਾ, ਇੱਥੇ ਸੰਗਤ ਨੂੰ ਆਪ ਸਮਝਾਇਆ ਕਿ ਗੁਰੂ ਕੌਣ ਹੈ। ਉੱਥੇ ਦੇਖੋ ਇਸ ਵਿਦਵਾਨ ਦੀ ਤੇ ਜੀਵਨ ਵਾਲੇ ਦੀ, ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਦੇ ਨੂੰ ਕਦੀ ਭੁੱਲਾਂਗੇ ਨਹੀਂ। ਜਿੱਦਣ ਚੌਂਕੀਆਂ ਦੀ ਵਿਚਾਰ ਚੱਲੇਗੀ, ਉਦਣ ਬਾਬੇ ਬੁੱਢੇ ਦੀ ਚੌਂਕੀ ਤੋਂ ਕਿਵੇਂ ਆਪਾਂ ਆਪਣੀਆਂ ਅੱਖਾਂ ਤੋਂ ਵੱਖ ਕਰਾਂਗੇ। ਭਾਈ ਗੁਰਦਾਸ ਨੇ ਬਾਣੀ ਲਿਖੀ, ਉਹਨਾਂ ਨੂੰ ਕਿਸੇ ਕਹਿ ਦਿੱਤਾ ਤੁਸੀਂ ਵਿਦਵਾਨ ਨੂੰ ਉੱਤਰ ਦਿਓ ਕਿ ਅੱਜ ਮਸੰਦ ਵੀ ਕਹਿੰਦੇ ਪਏ ਨੇ, ਆਮ ਲੋਕ ਕਹਿੰਦੇ ਪਏ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਕਿਉਂ ਪਾਈਆਂ? ਤੇ ਭਾਈ ਗੁਰਦਾਸ ਇਹਦਾ ਉੱਤਰ ਦੇਣ ਲਈ ਕਲਮ ਚੁੱਕੀ। ਕਹਿੰਦੇ ਨੇ ਕਦੀ ਭੁੱਲਿਓ ਨਾ ਕਿ ਪਰਮਾਤਮਾ ਨੇ ਜੋ ਕੁਝ ਸਿਰਜਿਆ ਹਰ ਕੀਮਤੀ ਚੀਜ਼ ਨਾਲ ਉਹਨੇ ਕੋਈ ਨਾ ਕੋਈ ਰਾਖੀ ਵਾਲਾ ਪੈਦਾ ਕੀਤਾ ਹੈ। ਦੇਖੋ ਮੈਂ ਜਿਹੜੀ ਬੇਨਤੀ ਕਰਨ ਲੱਗਾ, ਭਾਈ ਸਾਹਿਬ ਦੀ ਵਾਰ ਦੀ ਇੱਕ ਪੌੜੀ ਹੈ, ਗੁਰਮੁਖੋ ਤੁਸੀਂ ਇਕਾਗਰਤਾ ਬਖਸ਼ੋ। ਭਾਈ ਸਾਹਿਬ ਕਹਿੰਦੇ ਨੇ ਚੰਦਨ ਦਾ ਰੁੱਖ ਕਿੰਨਾ ਕੀਮਤੀ। ਅੱਜ ਤੀਕਰਾ ਭਗਤ ਦੀ ਵਿਆਖਿਆ ਸੀ ਚੰਦਨ ਨਾਲ ਕਰਨੇ, ਗੁਰੂ ਗ੍ਰੰਥ ਸਾਹਿਬ ਨੇ ਸੰਤ ਦੀ ਤੁਲਨਾ, ਗੁਰੂ ਦੀ ਤੁਲਨਾ, ਗੁਰਸਿੱਖਾਂ ਦੀ ਤੁਲਨਾ ਚੰਦਨ ਨਾਲ ਕੀਤੀ। ਚੰਦਨ ਅੱਤ ਦਾ ਕੀਮਤੀ ਹੈ। ਤੇ ਜੇ ਅਸੀਂ ਕਹੀਏ ਵੀ ਇੱਕ ਪਾਸੇ ਤੁਸੀਂ ਬਾਣੀ ਦੀ ਗੱਲ ਕਰਦੇ ਹੋ, ਦੂਜੇ ਤੁਸੀਂ ਸ਼ਸਤਰ ਅੱਗੇ ਕਿਉਂ ਰੱਖੇ, ਕਿਹਾ ਜਾਂਦਾ ਹੈ ਨਾ। ਦੇਖੋ ਕਦੀ ਭੁੱਲਿਓ ਨਾ, ਚੰਦਨ ਅੱਤ ਦਾ ਕੀਮਤੀ ਹੈ, ਚੰਦਨ ਵਿੱਚ ਸੁਗੰਧੀ ਹੈ। ਭਾਈ ਗੁਰਦਾਸ ਕਹਿੰਦੇ ਨੇ ਜਿਹੜਾ ਇੰਨਾ ਕੀਮਤੀ ਸੁਗੰਧੀ ਤੇ ਠੰਡ ਨਾਲ ਭਰਿਆ, ਕੀ ਕਾਰਨ ਕਿ ਰੱਬ ਨੇ ਉਹਦੇ ਨੇੜੇ ਸੱਪਾਂ ਦੇ ਝੁੰਡ ਪੈਦਾ ਕਰ ਦਿੱਤੇ? ਸੱਪ ਚੰਦਨ ਨੂੰ ਲੈ ਕੇ ਚਾਰ ਚੁਫੇਰੇ ਚਮੜੇ ਨੇ, کہن لگے رب دی قدرت نو سمجھ او دا بھاو اے چیز بڑی قیمتی اے جنا کھنا آ کے وار نہ کرن لگ پے بھاویں سپاں نو شیتلتا ملدی اے پر سچ جانی چندن دے نیڑے سپ جڑے نے اے رب نے بھگتی دے نیڑے مانو شکتی ٹکائی ہوئی ہے او شیتلتا ہے او ٹھنڈ تے بینتی کراں ایک پکھ لینا ہے ادھارن دا جے ہن اسی کیمری کہنے آ بانی وچ بڑے شبد ایسے نے ایک پاسے کہنے رب نو پیار کر کس طرح دا ریمن ایسی خرسو پریت کر جیسی مچھلی نیر تے دوجے پاسے کہندے بچ جان سواد پیچھے مچھی ٹکڑے ٹکڑے کرا گئی تے جیسی کہی جی اوتے تے مچھی دا فرمان پریت دا آیا ہے ایتھے سواد دا آیا ہے بانی پڑھدے ہاں کدی یہ بھولیے نا کوئی بھی فرمان اس شبد دے انوسار ارتھ ہو سکدے نے اے نہیں ادھی تک چوک کے آپاں کسی ہور تک دے نال ملا کے کہیے کہ کنٹروورسی کیوں ایک دوجے دے ورودی کیوں بڑے شبد ایسے لکھے کہن لگے چندن قیمتی ہے پر دیکھیں اس چندن دے نیڑے سپ نے کاہدے لئی پیدا کیتے نے رکھوالی دے لئی اونا دوجا شبد ورتیا کہن لگے کدی بھلی نہ کہ گھر وچ تو کتا رکھ کے گیا تو بندہ ہے کتے نو گھر کیوں رکھی اس کر کے پونکن نہیں اس کر کے کہ میرے گھر نو کوئی لوٹ نہ جائے اپنے گھر نو تو جندا کیوں مار کے جانا ہے کہن لگے اس کر کے کہ میرے گھر دی رکھوالی رہے وہ کہن لگے جدن تو فصل بیجنا ہے اجے فصل نے 6 مہینیاں نو پکنا ہے تے تو 4 چبیلے تکیاں سولا دی وار پیا کرنا ہے تینو کی لوڑ پے گی یہ وار کرن دی تے اگو اتر ملدا ہے جے میں دھرتی نو اپنی کھیت نو اپنی فصل نو وار نہ کیتی تے لوگ فصل نو اجاڑ کے تباہ کر دیں گے کہن لگے سچ جانی جے جندرا نہ میں ماریا میرا گھر بھانڈے بول کے لوگ لے جان گے جے کتے نو نہ رکھیا تے رات نو میرا گھر کوئی لٹ سکدا ہے کہن لگے گرو نانک صاحب نے پھلواڑی ایک بگیچہ بنایا ہے اج دیکھیا تتی توی تے بٹھایا ہے کل نو اس پنتھ نو اجاڑن والے انیکاں چڑھ کے آن گے اس فصل نو اس پھلواڑی نو رکھنا ہے تے اینو شستراں دی وار دینی پئے اے دے 4 سویرے شست رکھنے پین گے اوتھے بھائی صاحب نے شبد ورتے نے او کہندے نے کھیتی وار جو ٹنگری ککر آس پاس جو باغ ہے اے دو تکانے کھیتی دے 4 سویرے اسی وار کرنے ہاں کاس واسطے کھیتی بچ جائے قیمتی باغ نو بچانے ہاں قیمتی رکھاں نو بچانے ہاں سولاں دی وار کر کے کہن لگے شبد ورتے نے بڑے پیارے کہن لگے کھیتی وار جو ٹنگری ککر آس پاس جو باغ ہے سپ لپیٹے چاننا بھوا جندا کتا جاگ ہے کبل ہے کدے جانی ہے کہندے نے کبھی کمل دے پھول وال دیکھ اونوں کنڈے رب نے کیوں پیدا کیتے اینا کومل ہوئے اسی کہنے ہیں شبد بانی مٹی جی شستر کیوں او پرماتما دی اس رچنا اتے ترک نہ کریے کمل دا پھول ات دا کومل سگندی تے مہک نال بھریا ہے تے او دے نیڑے کنڈا کدی گلاب دے پھول وال تکو بھائی ویر سنگھونا نے نا ایک کوتا لکھی سی کنڈے میں او ضرور عرض کرنی چاہنا کہندے نے کسے پوچھیا گلاب پھل تو گلاب پھل تو پوچھیا اے وے کوملتا دے سائیں تیرے کول سگندی اے کوملتا مہک ہے کہن لگے اس سوہپن اس سول سوج نو ہے کیوں کنڈیاں بج لائی دار ہوندا داغ لانا کہن لگے تو سونا بڑا ہے تیری سگندی بڑی ہے پر سانو ایک گل دس دے کہ جڑے اینے اینے تکھے نکیلے کنڈے تیرے نیڑے نے جدوں کو تیرے نیڑے ہوندا ہے سگندی کوملتا دیکھ کے خوش ہوندا ہے کنڈے ویکھ کے نراش ہو جاندا ہے سانو ایک گل دس دے اے کنڈے تیرے تے دوش نے کیوں کنڈے لگے نے اگو بھائی صاحب کہندے نے اس پھل دا اتر سی کہ توں سمجھ پاویں نہ سمجھ میرے مولا نے کنڈے پیدا کر کے ایک پھٹی لائیے کہ اس دے کھیڑے نو کول کھلو کے مان لے او نردئی بندے اس نو پھل نو توڑن دا یتن نہ کرے کہن لگے کنڈے تا میری حفاظت نہیں نے انہاں نے شبد ورتے گلاب پھل تو پوچھیا کسے ایوے کوملتا دے سائیں اس سوہپن اس سول سوج نو ہے کیوں کنڈیاں بجلائی کہن لگے مست المست وچ اس پھل نے بولیا مست المستی سر وچ سونے کہن کیا خبر نہیں مینوں توڑن نام دی پھٹی میرے مولا نے لکھلائی اے نہیں پتا کیوں لگے نے بس مینوں اینی سمجھ ہے میری کوملتا نو میرے کھیڑے نو لٹنا ہے. رب کہندا میں کنڈا تا پیدا کیتا ہے دی سگندھی مانی اینو توڑی نا. نردئی من جڑے نے او کھڑیاں نو توڑ دے نے. تے بھائی گرداس کہندے نے بندگی تا پھل کھڑیاں. گرو ارجن دیو نو تتی توی تے بٹھایا کہن لگے اج شستر تا پائے نے کل نو گرو گرنتھ صاحب دے کھیڑے اتنے کوئی حملہ نہ کر جائے. کدی تکو بھائی گرداس دے بچن نے. اس تو بعد انہاں کہیا ایک گل اے بھی نہ بھلی کہ شستر مورخ بندہ جدو اخیر لا سما جائے ادو شستر تو بنا ماندا نہیں. میں دو پرمان ایک آسا کی واردہ ہے ایک مانڈ کی واردہ ہے گرو نانک صاحب دے شبد نے. اتنے وہ شبد ضرور سانجے کرنے چاہنا. تے بھائی گرداس کی پوڑی والا ہونا ہے کہ مورخ بندے جہے نے وہ شسترا تو بنا ظالم مڑتا بھی نہیں. اس دن جدن دیگ تیگ دی پتے سی میں بینتی کیتی سی کہ جے کسے ظالم دے ہاتھ وچ شستر چھڑانا ہے تے اس شستر نو چھڑان لی شستر دی ورتوں کرنی پے گی. جے ہن کنڈا چبیا ہے اسی کہیے بھی سول چبھیے اینو اسی سول نال نہیں کڈنا. حالانکہ سول دکھ دیندی ہے. پھر میں بینتی کراں ادھارن دا ایک پکھ لیو پر اس سول نو کڈن واسطے بھی سول دی ورتوں کرنی پیندی. کھیرے نو کٹن واسطے کھیرے دی ہی ورتوں کیتی جاندی ہے. کھما کرو جب لوہے نو کٹنا پیندا ادو بھی لوہے دی ورتوں کیتی جاندی. صرف ادھارنا نے ہو سکتا ہے آپ دا گیان دا دائرہ بہت وڈا ہوئے مینوں ایدے بارے اتنی سمجھ نہیں. پر گرو نانک صاحب نے ایک شبد کہے وہ کہندے نے پہلی گل جتھے مورخ بندہ مل جائے نا یتن کر اتھے چپ کر جا. ایک نکتا ہے بڑا چنگا گرو صاحب نے بانی وچ کہے آ دیکھو سانو دو اکھاں دتیاں دو کان دتے دو نک دتے تے زبان ایک کیوں دتی. ایک اردو دا شاعر کہندا اے دا مطلب ہے کوئی اس چہرے تے دو اکھاں دو ناسکاواں دو کان تے بولنی زبان ایک یہ مطلب ایویں بڑ بولا بن کے تھان تھان تے بولی نہ جائی دو وری دیکھی دو وری سنی تے بولی ایک وری. جے دو وری سن کے ایک وری بولے گا تے تیرے بولے دی قیمت پائے گی تے تھان تھان تے چکھ مارے گا تے بابا جی کہنے نے بہتا بولن چکھن ہوئے. زیادہ بولے گا کہو کبیر چھوچا کٹ بولے لوگ کہنے کے اندروں خالی بھانڈا ایویں اچی اچی پونکی جانا شبد ورتے نا. کہنے لگے ایویں بولنا پہ پریاں نے کسے بولنا. حضور نے ایک شبد ورتے ہیں کہنے لگے پہلی گل مورخ بندہ ملے تے خاموش ہو جا چپ وچ بڑا سوکھے. کیوں کہنے لگے وہ اپنا اندر تپے تیرے اندر نو تپان دا یتن کرے گا. آپ وہ کھنڈے تیرے اندر نو کھنڈائے گا. تے جڑے سرتی والی برتی والے سکھ نے بھجن بندگی شبد دے ابھیاسی نے اسی کئی بار کہنے ہنکاری نے بول دے کوئی نہیں. میں ایک بینتی آپ دے سمکش کرنی ہے. اسی میں اپنی گل کر رہا ہوں کوئی جج بنتا ہے نا اج بھی انہیں کنی پڑھائی کرتا ہے. آپ ہندوستان بھی دیکھیے اتنے تکیے جج بننا کنی وہ محنت کرتا ہے دن رات جاگتا ہے. اینی پڑھائی تو بعد انہوں کتے ڈگری ملتی پدوی ملتی. اس سماج وچ اس دنیا وچ بنا پڑھے ہوئے جج ترے پھرتے ہیں. ہر سڑک تے کھلوتے نے ہر چرستے تے کھلوتے نے ہر مندر وچ نے ہر گردوارے وچ نے ہر گھر وچ نے ہر ست وچ بیٹھے نے. بنا مطلب تو بنا مقدمے تو لوکاں نوں فیصلے دے جاندے نے. اے بڑا گندا ہے اے بڑا چنگا ہے اے بڑا ماڑا ہے. جے کوئی پوچھے تسی کتھوں کورس کر کے آئے ہو بغیر کورس تو جج بنے ہیں لوکاں نوں فیصلے دے جاندے ہیں دنیا کی. گرو صاحب نے کیا چیتے رکھ خاموش ہو جائیں جتھے مورخاں دا ٹولا ہوئے. شبد کی ورتے نے کہنے لگے جاں رہنا نہیں ایت جگ. جے تس دنیا وچ رہنا نہیں تا کائت گار بخنڈی ہے مندا کسے نہ آکھی ہے پر اکھر ایہو بجھی ہے. پہلا طریقے مورخ ہے نال نہ لجھی ہے مورخ نال تو نہ لجھی چپ کر دیں. دیکھو جدو کوئی ٹکیا ہوئے نو شبد کہندا کی کارن کہ عام منمک بندے نو جنہ مرضی کو کہہ لے وہ اثر نہیں. جدو شبد کماندے نے گرمخ شبد بہت سوخم ہے. جیوں جیوں کماندے نے اے دا اندر سوخم ہوئی جاندا ہے. یہی کارن کہ شبد دی کمائی والے نو جدو کوئی گل کہندا ہے وہ سینے نو چیر جاندی ہے. یہی کارن کہ مورخ نہ لجھی نا پر اکھر ایکو بجھی ہے. جے تو ودوان ہے نا تے اس گل نو بجھ لے سمجھ لے ਕੀ ਸਮਝ ਲੈ ਮੂਰਖ ਹੈ ਨਾਲ ਨਾ ਲੁਝੀਏ। ਹੁਣ ਆਪਾਂ ਕਹਾਂਗੇ ਬਾਬੇ ਨਾਨਕ ਨੇ ਕਹਿ ਦਿੱਤਾ ਭਗੌੜੇ, ਮੈਂ ਕਹਿੰਦਾ ਵਾਰਨੇ ਜਾਵਾਂ ਆਪਣੇ ਸਾਹਿਬ ਸੱਚੇ ਪਾਤਸ਼ਾਹ ਤੋਂ। ਉਹ ਕਹਿੰਦੇ ਨੇ ਕਈ ਵਾਰੀ ਮੂਰਖ ਇਹ ਸਮਝਦਾ ਵੀ ਜਿਹੜਾ ਚੁੱਪ ਕਰ ਗਿਆ ਮੇਰੇ ਤੋਂ ਡਰ ਗਿਆ। ਤੇ ਸਿਆਣੇ ਲੋਕ ਕਹਿੰਦੇ ਸਨ ਕਿ ਲੱਜ ਵਰਿੰਦਾ ਅੰਦਰ ਵੜਿਆ, ਮੂਰਖ ਆਖੇ ਮੈਥੋਂ ਡਰਿਆ। ਇਹ ਸਾਡੀ ਇੱਕ ਪੰਜਾਬੀ ਦੀ ਪੇਂਡੂ ਕਹਾਵਤ ਹੈ ਕਿ ਉਹ ਬੰਦਾ ਸਮਝਦਾ ਐਵੇਂ ਇਹਦੇ ਨਾਲ ਲੁੱਝਾਂਗਾ। ਲੋਕ ਕੀ ਆਖਣਗੇ ਵੀ ਇਹ ਸ਼ਦਾਈ ਲੱਜ ਵਰਿੰਦਾ ਅੰਦਰ ਵੜਿਆ, ਮੂਰਖ ਆਖੇ ਮੈਥੋਂ ਡਰਿਆ। ਉਹ ਫਿਰ ਚੜ੍ਹ ਕੇ ਆਉਂਦਾ ਵੀ ਆ ਮੈਂ ਇਹਨੂੰ ਮੇਰੇ ਤੋਂ ਤੇ ਡਰ ਗਿਆ। ਉਹ ਅਗਲਾ ਬਚਨ ਬਾਬੇ ਨਾਨਕ ਨੇ ਜਿਹੜਾ ਕਿਹਾ ਉਹ ਸ਼ਸਤਰ ਪਕੜਨ ਵਾਲਾ। ਦੇਖੋ ਮਾਂਝ ਕੀ ਵਾਰ ਹੈ, ਪਹਿਲੀ ਤੋਂ ਕਿ ਮੂਰਖ ਹੈ ਨਾਲ ਨਾ ਲੁੱਝੀਏ। ਤੇ ਅੱਗੋ ਜੇ ਸੋਚਿਆ ਬਾਬਾ ਜੀ ਜੇ ਨਾ ਲੁੱਝੀਏ ਤਾਂ ਮੂਰਖਾਂ ਦਾ ਟੋਲਾ ਮਾਰ ਦੇਗਾ ਸਾਰੀ ਦੁਨੀਆਂ ਨੂੰ। ਉੱਥੇ ਬਾਬਾ ਜੀ ਨੇ ਕਿਹਾ ਇੱਕ ਤਰੀਕਾ ਚੁੱਪ ਕਰ ਜਾ ਤੇ ਮੂਰਖ ਚਲਾ ਜਾਏਗਾ, ਤੇ ਦੂਜਾ ਤਰੀਕਾ ਕਿਹੜਾ? ਉੱਥੇ ਤਿੰਨ ਚਾਰ ਪ੍ਰਮਾਣ ਦਿੱਤੇ ਨੇ ਬਾਬਾ ਜੀ। ਉਹ ਸ਼ਬਦ ਹੈ ਕਿ ਹਾਂ ਕੰਚਨ ਟੁੱਟੈ ਸਾਰ, ਇਹ ਤਿੰਨ ਅੱਖਰ ਤਿੰਨ ਸ਼ਬਦ ਨੇ। ਕੈਂ ਦਾ ਭਾਂਡਾ ਟੁੱਟ ਜਾਏ, ਕੰਚਨ ਦਰ ਤੇ ਸੋਨੇ ਦਾ ਭਾਂਡਾ ਟੁੱਟ ਜਾਏ, ਤੇ ਸਾਰ ਦਾ ਅੱਖਰੀ ਅਰਥ ਇੱਥੇ ਲੋਹਿਆ। ਦੇਖੋ ਬਾਣੀ ਵਿੱਚ ਸਾਰ ਦੇ ਅਰਥ ਬੇਅੰਤ ਆਏ ਨੇ। ਸਾਰ ਦਾ ਅਰਥ ਹੁੰਦਾ ਸੰਭਾਲਣਾ, ਸਾਰ ਦਾ ਅਰਥ ਹੁੰਦਾ ਸਾਰ ਲੈਣੀ, ਤੇ ਸਾਰ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਸ਼ਬਦ ਜਦੋਂ ਆਇਆ, ਲੋਹੇ ਦਾ ਪ੍ਰਤੀਕ ਵੀ ਹੈ ਨਾਨਕ ਕਥਨਾ ਕਰੜਾ ਸਾਰ। ਕਹਿੰਦੇ ਨੇ ਉਹਨੂੰ ਕਥਨਾ ਤਾਂ ਲੋਹਿਆ ਚ ਬਾਣਾ। ਦਾਤਾਰ ਕਹਿੰਦੇ ਨੇ ਜਿੱਦਣ ਕਹਿ ਦਾ ਭਾਂਡਾ ਟੁੱਟੇਗਾ ਨਾ, ਕੰਚਨ ਟੁੱਟ ਜਾਏਗਾ ਤੇ ਲੋਹਿਆ ਟੁੱਟੇਗਾ। ਫਿਰ ਇੱਕ ਗੱਲ ਚੇਤੇ ਰੱਖੀ, ਇਹਨਾਂ ਟੁੱਟਿਆਂ ਨੇ ਪਿਆਰ ਨਾਲ ਨਹੀਂ ਸਮਝਣਾ। ਕਹਿਆ ਬੜਾ ਕੀਮਤੀ ਹੈ, ਸੋਨਾ ਬੜਾ ਕੀਮਤੀ ਹੈ, ਜਿੰਨੀ ਦੇਰ ਤੱਕ ਲੁਹਾਰ ਤਪਾ ਕੇ ਸੁਨਿਆਰ ਤਪਾ ਕੇ ਇਹਨਾਂ ਨਾਲ ਸਿੱਧਾ ਨਹੀਂ ਹੁੰਦਾ, ਉਨੀ ਦੇਰ ਤੱਕ ਟੁੱਟੇ ਹੋਇਆਂ ਨੇ ਬੰਦੇ ਨਹੀਂ ਬਣਨਾ। ਸ਼ਬਦ ਵਰਤਿਆ ਕਹਿਆ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੁਹਾਰ। ਗੰਢ ਦਾ ਅਰਥ ਹੁੰਦਾ ਜੋੜ ਦੇਣਾ, ਕਿ ਲੁਹਾਰ ਨੇ ਅੱਗ ਨਾਲ ਟੁੱਟਿਆ ਹੋਇਆਂ ਨੂੰ ਜੋੜ ਦਿੱਤਾ। ਇਹਦੇ ਵਿੱਚ ਇੱਕ ਤੋਪ ਆਉਂਦੀ। ਵੈਸੇ ਸ਼ਲੋਕ ਬਹੁਤ ਵੱਡਾ ਹੈ, ਮੈਂ ਵਿੱਚੋਂ ਸਿਰਫ ਪ੍ਰਮਾਣ ਲਿਆ। ਕਹਿੰਦੇ ਨੇ ਗੋਰੀ ਛੇਤੀ ਟੁੱਟੈ ਪਤਾਰ, ਅਗਲੀ ਤੋਂ ਕੇ ਪੁੱਤੀ ਗੰਢ ਪਵੈ ਸੰਸਾਰ। ਅਸੀਂ ਇਹਦੇ ਅਰਥ ਕਰਨੇ ਆ ਜਿਹਦੇ ਕਰ ਪੁੱਤਰ ਨਾ ਹੋਵੇ। ਵੈਸੇ ਤਾਂ ਰੱਬ ਮਿਹਰ ਕਰੇ ਸਿੱਖ ਦੀ ਜਾਤ ਨਾ ਹਰ ਇੱਕ ਦੀ ਝੋਲੀ ਵਿੱਚ ਦਾਤ ਪਾਏ, ਪਰ ਇਹਦਾ ਮਤਲਬ ਇਹ ਨਹੀਂ। ਜੇ ਰੱਬ ਨੇ ਬੱਚੀਆਂ ਦਿੱਤੀਆਂ ਨੇ, ਧੀਆਂ ਦਿੱਤੀਆਂ ਨੇ, ਤਾਂ ਅਸੀਂ ਇਹ ਸ਼ਬਦ ਕਹਿਣੇ ਸ਼ੁਰੂ ਕਰ ਦਈਏ ਕਿ ਪੁੱਤਰਾਂ ਤੋਂ ਬਿਨਾਂ ਦੁਨੀਆਂ ਵਿੱਚ ਗੰਢ ਨਹੀਂ ਪੈਂਦੀ। ਇਹਦੇ ਅਰਥ ਇਹ ਕੋਈ ਜਿਹੇ ਹੋਏ ਗਏ, ਕਿਉਂਕਿ ਅਸੀਂ ਫਟਾਫਟ ਕਹਿ ਦਿੰਦੇ ਪੁੱਤੀ ਗੰਢ ਪਵੈ ਸੰਸਾਰ। ਦੇਖੋ ਆਪ ਨੂੰ ਗਿਆਤ ਹੋਵੇ, ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਸੀ। ਮੈਨੂੰ ਸ਼ਬਦ ਬੜੇ ਚੰਗੇ ਲੱਗਦੇ ਨੇ ਢਾਡੀ ਸੋਹਣ ਸਿੰਘ ਜੀ ਸ਼ੀਤਲ ਦੇ, ਤੇ ਮੈਂ ਉਹ ਜ਼ਰੂਰ ਕਈ ਵਾਰੀ ਬੇਨਤੀ ਕਰਨਾ ਹੁੰਦਾ। ਉਹਨਾਂ ਦੀ ਜੀਵਨੀ ਪੜ੍ਹਨ ਦਾ ਮੌਕਾ ਮਿਲਿਆ ਤੇ ਉਹਨਾਂ ਦੀ ਜੀਵਨੀ ਵੇਖੀ ਦਿੱਖੀ ਦੁਨੀਆ, ਉਹਦੇ ਵਿੱਚ ਉਹਨਾਂ ਬੜੀਆਂ ਸੋਹਣੀਆਂ ਗੱਲਾਂ ਕਹੀਆਂ। ਉਹ ਕਹਿੰਦੇ ਨੇ, ਮੈਂ ਸ਼ਾਇਦ ਇੱਥੇ ਅਰਜ਼ ਕੀਤੀ ਹੈ ਕਿ ਨਹੀਂ, ਮੈਨੂੰ ਚੇਤਾ ਭੁੱਲ ਜਾਂਦਾ ਕਈ ਵਾਰੀ, ਵੀ ਉਹਨਾਂ ਇੱਕ ਸ਼ਬਦ ਕਿਹਾ ਸੀ। ਕਹਿੰਦੇ ਨੇ ਮੈਨੂੰ ਆਪਣੀ ਜ਼ਿੰਦਗੀ ਵਿੱਚ ਦੋ ਗੱਲਾਂ ਕਦੀ ਨਹੀਂ ਭੁੱਲਦੀਆਂ, ਤਿੰਨ। ਉਹਨਾਂ ਕਿਹਾ ਇੱਕ ਤਾਂ ਸਾਡੇ ਪਿੰਡ ਸੰਤ ਆਇਆ ਸੀ, ਮੈਨੂੰ ਉਹ ਨਹੀਂ ਕਦੀ ਭੁੱਲਿਆ, ਉਦਾਸੀ ਸਾਧੂ ਸੀ। ਕਹਿੰਦਾ ਦੂਜਾ, ਮੈਂ 25 ਸਾਲ ਦੀ ਉਮਰ ਵਿੱਚ ਸਾਂ ਤੇ ਦੋ ਬੀਬੀਆਂ ਮੈਨੂੰ ਮਿਲੀਆਂ ਸਨ, ਮੈਨੂੰ ਜ਼ਿੰਦਗੀ ਪਰ ਉਹ ਨਹੀਂ ਭੁੱਲੀਆਂ। ਉਹਨਾਂ ਪੁੱਛਿਆ ਜੀ ਉਹ ਕਿਹੜੀਆਂ? ਉਹਨਾਂ ਬੜਾ ਸੁਣ, ਅਸਲ 'ਚ ਜਿਹੜੀ ਆਪਣੀ ਜੀਵਨੀ ਲਿਖਣੀ ਹੈ ਨਾ, ਸੱਚ ਜਾਣੋ ਆਪਣੇ ਤਨ ਦੇ ਉੱਤੋਂ ਕੱਪੜਾ ਚੁੱਕਣਾ ਹੈ, ਜੇ ਕੋਈ ਸੱਚਾਈ ਨਾਲ ਲਿਖੇ ਤੇ। ਤੇ ਜੇ ਕੋਈ ਪ੍ਰਪੰਚ ਕਰਕੇ ਆਪਣੀਆਂ ਪ੍ਰਾਪਤੀਆਂ ਲਿਖੀ ਜਾਏ ਤੇ ਔਗਣ ਲਿਖੇ ਨਾ, ਉਹ ਅਸਲ ਵਿੱਚ ਸਵੈ ਜੀਵਨੀ ਨਹੀਂ ਹੁੰਦੀ। ਉਹ ਕਹਿੰਦੇ ਨੇ ਵੀ ਮੇਰੇ ਪਿੰਡ ਸਾਧੂ ਆਇਆ, ਕਹਿੰਦਾ ਅਸੀਂ ਜ਼ਿਮੀਦਾਰਾ ਕਰਦਾ ਸਾਂ, ਸਾਰਾ ਪਿੰਡ ਅਨਪੜ੍ਹਾਂ ਦਾ ਸੀ। ਉਹਨੇ ਸਾਧੂ ਨੇ ਕਿਹਾ ਮੈਂ ਤੁਹਾਡੇ ਪਿੰਡ ਬੱਚਿਆਂ ਨੂੰ ਪੜ੍ਹਾਵਾਂਗਾ ਤੇ ਮੇਰੀਆਂ ਸ਼ਰਤਾਂ ਦੋ ਨੇ। ਕੀ? ਕਹਿੰਦਾ ਸੀ ਇੱਕ ਤੇ ਮੈਂ ਕਿਸੇ ਦੇ ਘਰ ਰੋਟੀ ਨਹੀਂ ਮੰਗਣ ਜਾਣੀ, ਮੇਰੀ ਰੋਟੀ ਤੁਸੀਂ ਗੁਰਦੁਆਰੇ ਧਰਮਸ਼ਾਲਾ ਵੀ ਦੇਣੀ, ਬੱਚਿਆਂ ਨੂੰ ਪੜ੍ਹਾਉਣ ਲਈ ਭੇਜਣਾ, ਜੇ ਪਹਿਲੀ ਸ਼ਰਤ ਇਹ ਵੇ। ਤੇ ਦੂਜੀ ਇਹ ਵੇ ਕਿ ਜਿੱਥੇ ਤੁਸੀਂ ਪ੍ਰਕਾਸ਼ ਕੀਤਾ ਮੈਨੂੰ ਵਾਅਦਾ ਦਿਓ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਕਮਰਾ ਬਿਲਕੁਲ ਪੱਕਾ ਸਾਫ ਬਣਾਓਗੇ। ਉਹਨਾਂ ਕਿਹਾ ਜੀ ਠੀਕ ਹੈ। ਕਿ ਮੈਨੂੰ ਸਾਧੂ ਭਜਨ ਬੰਦਗੀ ਬੜੇ ਕਰੇ, ਪਰ ਉਹ ਰਬੀਰ ਰਸ ਵਿੱਚ ਵੀ ਉਹਨੇ ਆਉਣਾ। ਕਹਿੰਦਾ ਉਹਨੇ ਪਹਿਲੀ ਵਾਰ ਮੈਨੂੰ ਊੜਾ ਅੱਖਰ ਸਿਖਾਇਆ ਸੀ, ਕਹਿੰਦਾ ਉਹਦੀ ਮੁਹਾਰਨੀ ਨੂੰ ਮੈਂ ਕਦੀ ਜ਼ਿੰਦਗੀ ਪਲ ਭੁੱਲਿਆ ਨਹੀਂ। ਕਹਿੰਦਾ ਸਾਲ ਤੋਂ ਬਾਅਦ ਉਹ ਸਾਧੂ ਇੱਕ ਦਿਨ ਕੀ ਕੀਤਾ, ਗਲ ਵਿੱਚ ਹੱਡੀਆਂ ਦੀ ਮਾਲਾ ਪਾ ਕੇ ਬਹਿ ਗਿਆ ਸ਼ਮਸ਼ਾਨ ਭੂਮੀ 'ਚ, ਬੰਦਗੀ ਕਰੀ ਗਿਆ। ਪਿੰਡ ਦੇ ਲੋਕ ਮਨਾਉਣ ਗਏ, ਕਹਿੰਦਾ ਮੈਂ ਤੁਹਾਡੇ ਪਿੰਡ ਨਹੀਂ ਵੜਨਾ, ਤੁਸੀਂ ਸਾਰੇ ਬੇਅਤਬਾਰ ਹੋ। ਉਹਨਾਂ ਪੁੱਛਿਆ ਕਿਉਂ? ਕਹਿੰਦਾ ਤੁਸੀਂ ਸ਼ਰਤ ਮੈਨੂੰ ਇਹ ਕੀਤਾ ਸੀ, ਇਹ ਵਾਅਦਾ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਕਮਰਾ ਬਿਲਕੁਲ ਪੱਕਾ ਬਣਾਵਾਂਗੇ। ਕਹਿਣ ਲੱਗੇ ਆਪਣੀਆਂ ਡਿਊੜੀਆਂ ਬਣਾਉਣ ਲੱਗ ਪਏ ਤੇ ਗੁਰੂ ਗ੍ਰੰਥ ਸਾਹਿਬ ਉਸੇ ਤਰ੍ਹਾਂ ਕੱਚਾ। ਮੈਂ ਓਨੀ ਦੇਰ ਤੱਕ ਪ੍ਰੋਟੈਸਟ ਕਰਾਂਗਾ ਬਹਿ ਕੇ ਸ਼ਮਸ਼ਾਨ ਭੂਮੀ ਵਿੱਚ ਜਿੰਨੀ ਦੇਰ ਤੱਕ ਮੇਰੇ ਗੁਰੂ ਲਈ ਸਥਾਨ ਨਹੀਂ ਬਣਾਉਂਦੇ। ਕਹਿੰਦਾ ਮੇਰੇ ਮਨ ਵਿੱਚ ਆਇਆ ਮਣਾ, ਜੇ ਗੁਰੂ ਲਈ ਸੇਵਾ ਹੋਵੇ, ਰੱਬ ਮੇਰ ਕਰੇ ਇਹੋ ਜਿਹਾ ਅੰਦਰ ਦਾ ਕਿਤੇ ਭਾਵਨਾ ਬਣ ਜਾਏ। ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਲਈ ਤੇ ਪ੍ਰਸ਼ਤੀ ਬਣਾਈ ਹੋਵੇ ਕਿਤੇ ਵੱਖਰੀ, ਤੇ ਥੱਲੇ ਆਪਣੀ ਬਾੜ ਵੀ ਹੋਵੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ, ਇਹਨੂੰ ਸੰਕੀਰਨਤਾ ਨਾ ਲਿਆ ਜੇ। ਜੇ ਮੱਸੇ ਰੰਗਰ ਨੂੰ ਅੱਜ ਤੱਕ 12 ਗਾਗਾ ਕੇ ਵੱਢੀ ਜਾਂਦੇ ਹਾਂ, ਹਰ ਸਾਲ ਵੱਢਦੇ ਹਾਂ, ਮੱਸਾ ਵੱਢ ਦਿੱਤਾ, ਮੱਸਾ ਵੱਢਤਾ, ਕਿਉਂ ਵੱਢ ਦਿੱਤਾ? ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਸੇ ਦਾਰੂ, ਉੱਥੇ ਮੁਜਰਾ ਸਿੱਖ ਨੂੰ ਚੰਗਾ ਨਹੀਂ ਲੱਗਾ। ਮੈਂ ਕਹਿੰਦਾ ਇਹਨੂੰ ਫਿਰ ਆਪਣੇ ਜੀਵਨ 'ਚ ਢਾਲ ਕੇ ਦੇਖੀ, ਮੇਰੀ ਗੱਲ ਹੈ ਕੌੜੀ? ਕਈਆਂ ਨੇ ਤਾਂ ਇੰਡੀਆ ਵਿੱਚ ਕੀਤਾ ਹੁੰਦਾ ਪ੍ਰਕਾਸ਼ ਉੱਥੇ ਕਰੋ, ਥੱਲੇ ਇਨਕਮ ਟੈਕਸ ਦੀਆਂ ਫਾਈਲਾਂ ਰੱਖੀਆਂ ਹੁੰਦੀਆਂ ਨੇ, ਇੱਥੇ ਕਿਹੜਾ ਛਾਪਾ ਪੈ ਗਿਆ ਤੇ ਕਿਸੇ ਵੇਖਣਾ? ਪਿੱਛੇ ਜੇ ਇੱਕ ਉਦਾਹਰਣ ਵੀ ਮਿਲੀ ਸੀ, ਉਹ ਗੁਰੂ ਕੇ ਸਿੱਖਾ ਗੁਰੂ ਨੂੰ ਨੀਯਤ ਨਾਲ ਪਿਆਰ ਕਰ। ਕਹਿੰਦਾ ਮੈਨੂੰ ਜ਼ਿੰਦਗੀ ਭਰ ਉਹ ਸਾਧੂ ਨਹੀਂ ਭੁੱਲਿਆ। ਦੂਜੀ ਗੱਲ ਉਹਨਾਂ ਨੇ ਕਹੀ ਸੀ, ਉਹ ਕਹਿੰਦੇ ਸਨ, ਸ਼ਬਦ ਸਨ, ਕਹਿੰਦੇ ਨੇ ਮੈਂ ਇੱਕ ਵਾਰੀ ਕਿਸੇ ਪਿੰਡ ਵਿੱਚ ਕੀਰਤਨ ਕਰਨ ਗਿਆ, ਢਾਡੀ ਕੀਰਤਨ। ਉਸ ਘਰ ਵਿੱਚ ਦੋ ਬੀਬੀਆਂ ਸਨ, ਨਨਾਣ ਤੇ ਭਰਜਾਈ। ਭਰਜਾਈ ਦੀ ਉਮਰ 25 ਸਾਲ ਦੀ ਸੀ, ਨਨਾਣ 22 ਕੁ ਸਾਲ ਦੀ ਸੀ। ਕਹਿੰਦੇ ਨੇ ਮੇਰੇ 3 ਸਾਥੀ ਸਨ, ਉਹਨਾਂ ਦਿਨਾਂ ਬੀਬੀਆਂ ਨੇ ਜਦੋਂ ਸਾਡੇ ਕੋਲ ਆਉਣਾ ਤੇ ਮੇਰੇ ਸਾਥੀਆਂ ਨੂੰ ਕਹਿਣਾ ਵੀਰ ਜੀ, ਤੇ ਕਹਿੰਦੇ ਨੇ ਮੈਂ ਸਾਂ ਪ੍ਰਚਾਰਕ, ਮੈਨੂੰ ਕਹਿਣਾ ਬਾਬਾ ਜੀ। ਕਹਿੰਦਾ ਜਿੰਨੇ ਦਿਨ ਰਿਹਾ ਉਹਨਾਂ ਬਾਬਾ ਜੀ ਸ਼ਬਦ ਵਰਤਿਆ, ਮੈਂ ਉਸ ਦਿਨ ਅਰਦਾਸ ਕੀਤੀ, ਹੇ ਗੁਰੂ ਗ੍ਰੰਥ ਸਾਹਿਬ, ਉਮਰ ਮੇਰੀ ਬੱਚਿਆਂ ਵਾਲੀ ਹੈ, ਮੈਨੂੰ ਅੱਜ ਬਾਬੇ ਦੀ ਪਦਵੀ ਦਿੱਤੀ ਹੈ, ਮੇਰ ਕਰੀ ਮੈਂ ਹਰ ਔਰਤ ਨੂੰ ਦੇਖਾਂ ਤੇ ਮੇਰੀ ਭਾਵਨਾ ਉਹਦੇ ਲਈ ਬਾਬੇ ਵਾਲੀ ਬਣ। ਕਹਿੰਦਾ ਮੈਂ ਜਦੋਂ ਵੀ ਤੱਕਣਾ, ਕਹਿੰਦਾ ਮੈਂ ਆਪਣੇ ਢਿੱਡ ਤੋਂ ਕੱਪੜਾ ਚੁੱਕਣ ਲੱਗਾ ਉਹਨੇ ਸ਼ਬਦ ਵਰਤੇ। ਕਹਿੰਦਾ ਜਦੋਂ ਵੀ ਮੈਂ ਕਿਤੇ ਕੀਰਤਨ ਕਰਨ ਗਿਆ, ਸੰਗਤ ਵਿਚਰਿਆ, ਮੇਰੇ ਸਾਹਮਣੇ ਕਿਤੇ ਨੌਜਵਾਨ ਬੱਚੀ ਆਈ, ਮੇਰੇ ਕੰਨਾਂ ਵਿੱਚ ਆਵਾਜ਼ ਪਈ ਬਾਬਾ ਜੀ, ਤੇ ਮੈਂ ਕਿਹਾ ਬਾਬੇ ਦੇ ਜੀਵਨ ਨੂੰ ਦਾਗ ਹੀ ਨਹੀਂ ਹੋਣ ਦੇਣਾ, ਕਿਉਂਕਿ ਬਾਬਾ ਬੁੱਢਾ ਸੀ। ਮੇਰੇ ਕਹਿਣ ਤੋਂ ਮਹਾਰਾਜ ਜੀ ਨੇ ਜ਼ਿੰਦਗੀ ਵਿੱਚ ਕੁਝ ਕਮਾਉਣਾ ਹੋਵੇ, ਉਹਨਾਂ ਇੱਕ ਸ਼ਬਦ ਕਿਹਾ ਜਿਹੜਾ ਕੁੱਤੀ ਗੰਢ ਪਵੇ ਸੰਸਾਰ। ਕਹਿੰਦੇ ਸਨ ਕਿ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ ਘਰ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਤੇ ਮਾਤਾ ਗੰਗਾ ਜੀ ਆਏ। ਹਰ ਮਾਂ ਦੀ ਇਹ ਇੱਛਾ ਹੁੰਦੀ ਹੈ ਕਿ ਮੇਰੇ ਪੁੱਤਰ ਦੇ ਵਿਆਹ ਤੋਂ ਬਾਅਦ ਮੇਰੇ ਘਰ ਪੋਤਰਾ ਰੱਬ ਮੈਨੂੰ ਜ਼ਰੂਰ ਦੇ। ਕਹਿੰਦੇ ਜਦੋਂ ਬਾਬਾ ਗੁਰਦਿੱਤਾ ਜੀ ਹੋਏ ਤੇ ਮਾਤਾ ਗੰਗਾ ਜੀ ਗਏ, ਤੇ ਇਹਦਾ ਭਾਵ ਇਹ ਵੀ ਨਾ ਸਮਝਿਓ ਕਿ ਜੇ ਕਿਸੇ ਦੇ ਘਰ ਬੱਚੀ ਨੇ ਤੇ ਅਸੀਂ ਸਮਝੀਏ ਦੂਰੇ ਆਏ ਤਾਂ ਰੱਬ ਦੀ ਦਾਤ ਹੈ। ਕਹਿੰਦੇ ਉਸ ਵੇਲੇ ਉਹਨਾਂ ਕਿਹਾ, ਬੇਟਾ ਗੁਰੂ ਨਾਨਕ ਤੇਰੇ ਪੁੱਤਰਾਂ ਦੀ ਜੋੜੀ ਰਲਾਏ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ, ਅੰਮਾ ਮਾਤਾ ਜੀ, ਇਹ ਕਹੋ ਰੱਬ ਮੈਨੂੰ ਧੀ ਦੀ ਦਾਤ ਦੇ। ਸਮਝ ਪੈ ਜਾਂਦੀ ਹੈ ਜਦੋਂ ਬਾਹਰੋਂ ਧੀ ਲੈ ਕੇ ਆਈ ਦੀ ਏ, ਜੇ ਆਪਣੇ ਘਰੋਂ ਤੋਰੀਏ ਤੇ ਇਸ ਧੀ ਦੀ ਕੀ ਕੀਮਤ ਹੈ। ਉੱਥੇ ਉਹਨਾਂ ਸ਼ਬਦ ਵਰਤੇ ਸਨ, ਸ਼ੀਲ ਖਾਨ ਇੱਕ ਕੰਨਿਆ ਹੋਵੇ, ਇੱਕ ਸ਼ੀਲ ਖਾਨ, ਇੱਕ ਕਿਰਪਾ ਵਾਲੀ ਰੱਬ ਮੈਨੂੰ ਧੀ ਦੇ। ਸ਼ੀਲ ਖਾਨ ਕੰਨਿਆ ਇੱਕ ਹੋਵੇ, ਜਾਂ ਤੇ ਨਾ ਹੀ ਗ੍ਰਿਸਤ ਵਗੋਵੇ। ਅਸੀਂ ਚੁੱਕ ਕੇ ਕਹਿ ਦਿੰਦੇ ਪੁੱਤੀ ਗੰਢ ਪਵੇ ਸੰਸਾਰ, ਇਹਦੇ ਅਰਥ ਕੀ ਨੇ? ਕਹਿੰਦੇ ਨੇ ਗੋਰੀ ਸੇਤੀ ਟੁੱਟੈ ਪਤਾੜ, ਗੋਰੀ ਦਾ ਅਰਥ ਇਸਤਰੀ, ਪਤਾੜ ਦਾ ਅਰਥ ਪਤੀ। ਰੱਬ ਮੇਰ ਕਰੇ ਕਦੀ ਸਾਡਾ ਇਹ ਸਮਾਂ ਸੀ, ਇੱਥੇ ਤੁਣ ਚਲਾ ਗਿਆ ਨਾ, ਉੱਡ ਗਿਆ, ਇੰਡੀਆ ਵਿੱਚ ਵੀ ਗਿਆ। ਕਹਿੰਦੇ ਨੇ ਜਦੋਂ ਇਸਤਰੀ ਪਤੀ ਤੇ ਪਤਨੀ ਦਾ ਕਿਤੇ ਟੁੱਟੇ ਦਰ ਤੇ ਜੋੜ ਵਿਛੋ ਵਿਛੋੜਾ ਹੋ ਜਾਏ, ਤੇ ਪੁੱਤਰ ਜਦੋਂ ਮਾਂ ਨੂੰ ਵਾਜਾਂ ਮਾਰਦਾ ਤੇ ਪਿਓ ਨੂੰ ਸਹਿਕਦਾ, ਪੁੱਤਰ ਦਾ ਤਰਲਾ ਮਾਂ ਤੇ ਪਿਓ ਨੂੰ ਮਿਲਾ ਦਿੰਦਾ। ਇਹਦਾ ਅਰਥ ਇਹ ਵੇ ਕਿ ਗੋਰੀ ਛੇਤੀ ਟੁੱਟੈ ਪਤਾੜ, ਪੁੱਤੀ ਗੰਢ ਪਵੈ ਸੰਸਾਰ, ਪੁੱਤਰਾਂ ਨਾਲ ਮਿਲਾਪ ਹੁੰਦਾ। ਪਰ ਮੈਂ ਆਪਣੇ ਵਿਸ਼ੇ ਵਲਾਵਾਂ ਕਿ ਮੂਰਖ ਵਿਸ਼ਾ ਚੱਲ ਰਿਹਾ ਸੀ। ਕਹਿਣ ਲੱਗੇ ਕਿਸੇ ਮੂਰਖਾਂ ਨਾਲ ਨਾ ਰੁਝੀਏ, ਤੇ ਦੂਜਾ ਸ਼ਬਦ ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਪਿਆਰਿਆਂ ਕਿ ਗੋਰੀ ਛੇਤੀ ਟੁੱਟੈ ਪਤਾੜ, ਪੁੱਤੀ ਗੰਢ ਪਵੈ ਸੰਸਾਰ, ਜੇ ਮੂਰਖ ਚੁੱਕ ਹੀ ਚੜ ਕੇ ਆਵੇ ਤੇ ਮੂਰਖ ਗੰਢ ਪਵੈ ਮੂੰਹ ਮਾਰ, ਫਿਰ ਚੁੱਪ ਕਰੀ ਬੋਲੀ ਕੁਝ ਨਾ, ਇੱਕ ਛੱਡੀ ਮੂੰਹ ਤੇ ਪਰਤ ਕਿਉਂ ਨੇ ਬੋਲਣ ਜੋਗਾ ਰਹੇ ਨੇ। ਇਹਦਾ ਮਤਲਬ ਇੱਕ ਥਾਂ ਐਸੀ ਆਉਂਦੀ ਏ ਜਿੱਥੇ ਮੂਰਖ ਨੂੰ ਸੋਧਣ ਲਈ ਸ਼ਸਤਰ ਚੁੱਕਣੇ ਪੈਂਦੇ ਨੇ, ਤੇ ਭਾਈ ਗੁਰਦਾਸ ਹੋਣਾ ਨੇ ਇੱਕ ਪੌੜੀ ਕਹੀ, ਸ਼ਸਤਰ ਕਿਉਂ ਚੁੱਕੇ, ਸ੍ਰੀ ਸਾਹਿਬ ਕਿਉਂ ਪਕੜੀ? ਭਾਈ ਸਾਹਿਬ ਦੇ ਸ਼ਬਦ ਨੇ, ਕਹਿਣ ਲੱਗੇ ਪਿਆਰਿਆ ਇਹ ਕਦੀ ਭੁੱਲੀ ਨਾ, ਖੂਹ ਵਿੱਚੋਂ ਪਾਣੀ ਕੱਢਣਾ ਹੀ ਤੇ ਭਾਂਡੇ ਦੇ ਗਲੇ ਨੂੰ ਰੱਸੇ ਨਾਲ ਬੰਨਣ ਤੋਂ ਬਿਨਾਂ ਪਾਣੀ ਨਹੀਂ ਨਿਕਲਣਾ। ਹੁਣ ਕਰੀਏ ਕਿ ਇਹਦੇ ਅਰਥ ਟੂਟੀਆਂ ਵੱਲ ਨਾ ਲੈ ਆਈਏ, ਕਹਿਣ ਲੱਗੇ ਕਿ ਜੇ ਭਾਂਡੇ ਨੂੰ ਗਲੇ ਨੂੰ ਬੰਨੇਗਾ ਰੱਸੇ ਨਾਲ ਤੇ ਖੂਹ ਵਿੱਚੋਂ ਪਾਣੀ ਨਿਕਲੇਗਾ। ਇਹ ਕਦੀ ਭੁੱਲੀ ਨਾ ਕਿ ਜੇ ਤੂੰ ਖੋਪੇ ਨੂੰ ਬਾਹਰੋਂ ਛਿਲਕਾ ਤੋੜੇ ਨਾ, ਇਹ ਕਹੀ ਜੇ ਮੈਨੂੰ ਗਰੀ ਮਿਲ ਜਾਏ, ਤੋੜਨ ਤੋਂ ਬਿਨਾਂ ਗਰੀ ਨਹੀਂ ਮਿਲਦੀ ਹੁੰਦੀ, ਤਿਲ ਪਿਲ ਪੀੜਨ ਤੋਂ ਬਿਨਾਂ ਕਦੀ ਤੇਲ ਨਹੀਂ ਨਿਕਲਦਾ ਹੁੰਦਾ, ਮਿਰਚ ਨੂੰ ਮਾਰਨ ਤੋਂ ਬਿਨਾਂ ਨਾਭੀ ਵਿੱਚੋਂ ਕਦੀ ਕਸਤੂਰੀ ਨਹੀਂ ਨਿਕਲਦੀ ਹੁੰਦੀ, ਤੇ ਸੱਚ ਜਾਣੀ ਮੂਰਖ ਦੀ ਜ਼ਬਾਨ ਬੰਦ ਕਰਨ ਲਈ ਸ੍ਰੀ ਸਾਹਿਬ ਦੀ ਲੋੜ ਪੈਂਦੀ ਹੈ, ਨਹੀਂ ਤੇ ਉਹ ਫਾਲਤੂ ਬੋਲਣਾ ਸ਼ੁਰੂ ਕਰ ਦਿੰਦਾ। ਸਾਹਿਬ ਨੇ ਉੱਤੇ ਸ਼ਬਦ ਵਰਤੇ ਨੇ ਭਾਈ ਗੁਰਦਾਸ ਨੇ ਕਿ ਜਿਉਂ ਕਰ ਖੂਹ ਨਿਕਲੈ ਗਲ ਵੱਧਦਾ ਪਾਣੀ, ਜਿਉਂ ਮਨ ਕਾਲਾ ਸਿੱਤ ਸੱਪ ਸਿਰ ਹੱਥ ਦੇ ਨਾ ਜਾਣੀ। ਕਾਲੇ ਸੱਪ ਦੇ ਸਿਰ ਤੇ ਮਣੀ ਹੈ ਕਿ ਹੱਥ ਕੇ ਦੇ ਦੇਗਾ, ਮਾਰਨ ਤੋਂ ਬਿਨਾਂ ਕਦੀ ਮਣੀ ਨਹੀਂ ਦਿੰਦਾ। ਜਿਉਂ ਕਰ ਖੂਹ ਨਿਕਲੈ ਗਲ ਵੱਧਦਾ ਪਾਣੀ, ਜਿਉਂ ਮਨ ਕਾਲੇ ਸੱਪ ਸਿਰ ਹੱਥ ਦੇ ਨਾ ਜਾਣੀ, ਜਾਨ ਕਥੂਰੀ ਮਿਰਗ ਦੈ ਮਰ ਮੁੱਕੇ ਆਣੀ। ਕਹਿਣ ਲੱਗੇ ਤੇਲ ਤਿਲੋਂ ਕਿਉਂ ਨਿਕਲੈ ਬਿਨ ਪੀੜਾ ਕਹਾਣੀ, ਜੂ ਮੂੰਹ ਭੰਨੀ ਗਰੀ ਦੇ ਨਲੀਏ ਨਿਸ਼ਾਨੀ। ਅਗਲਾ ਸ਼ਬਦ ਦੇ ਬੇਮੁਖ ਲੋਹਾ ਸਾਧੀ ਆ ਵਗਦੀ ਵਦਾਣੀ। ਜਦੋਂ ਕੋਈ ਬੰਦਾ ਮਨੁੱਖਤਾ ਤੇ ਜ਼ੁਲਮ ਕਰੇ ਤੇ ਸੱਚ ਜਾਣੂ ਨੂੰ ਸ਼ਸਤਰ ਚੁੱਕਣੇ ਪੈਂਦੇ ਨੇ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਕਈ ਵਾਰੀ ਜਦੋਂ ਕੋਈ ਬੰਦਾ ਮਨੁੱਖਤਾ ਦਾ ਘਾਤ ਕਰਦਾ ਤੇ ਕੁਝ ਲੋਕ ਖੁਸ਼ ਹੋ ਕੇ ਕਹਿੰਦੇ ਨੇ ਬੜਾ ਚੰਗਾ ਕੀਤਾ। 11 ਸਤੰਬਰ ਇੱਥੇ ਹੋਇਆ, ਹੋ ਸਕਦਾ ਬੜੇ ਖੁਸ਼ ਹੋਏ ਹੋਣਗੇ। ਮੈਂ ਕਹਿੰਦਾ ਹਕੀਕਤ ਇਹ ਰੱਬ ਮਿਹਰ ਕਰੇ, ਜਦੋਂ ਪੜ੍ਹਿਆ ਲਿਖਿਆ ਕਿਤੇ ਭੈੜੇ ਪਾਸੇ ਤੁਰ ਪਏ, ਓਨੀ ਅਨਪੜ੍ਹ ਤਬਾਹੀ ਨਹੀਂ ਕਰਦਾ ਜਿੰਨਾ ਪੜ੍ਹਿਆ ਲਿਖਿਆ ਕਰ ਜਾਂਦਾ ਹੁੰਦਾ। ਅਨਪੜ੍ਹ ਬੰਦੇ ਨੂੰ ਕੀ ਪਤਾ ਸੀ ਜਹਾਜ਼ ਕਿਵੇਂ ਉਡਾਣੇ, ਕਿੰਨੀ ਕੁ ਉਹਨਾਂ ਤਲੀਮ ਲਈ ਇੱਕੋ ਦਮ ਸਾਰੇ ਠੋਕ ਦਿੱਤੇ। ਪਤਾ ਨੀ ਕਿੰਨੇ ਕੁ ਬੱਚੇ, ਕਿੰਨੀਆਂ ਕੁ ਇਸਤਰੀਆਂ, ਕਿੰਨਾ ਕੁਝ ਖਤਮ ਹੋ ਗਿਆ, ਸਾਰੀ ਦੁਨੀਆਂ ਸੁੰਨ ਹੋ ਗਈ। ਤੇ ਜੇ ਉਹਨਾਂ ਨੂੰ ਸੋਧਣਾ ਪਿਆ ਤੇ ਚੱਲਣਾ ਪਿਆ ਉੱਥੇ, ਉਹਨਾਂ ਦਾ ਮੂੰਹ ਬੰਦ ਕਰ ਲਈ। ਜੇ ਨਾ ਕਰਦੇ ਤੇ ਪਤਾ ਤਬਾਹੀ ਹੋਰ ਕਿੰਨੀ ਹੁੰਦੀ, ਕਿ ਉੱਥੇ ਸ਼ਸਤਰ ਦੀ ਲੋੜ ਨਹੀਂ ਪਈ। ਮੈਂ ਸਿਰਫ ਇੱਕ ਪੱਖ ਬੇਨਤੀ ਕਰ ਰਿਹਾ ਵਾਂ, ਜਦੋਂ ਕੋਈ ਬੰਦਾ ਜ਼ੁਲਮ ਤੇ ਉੱਤਰ ਆਵੇ ਸ਼ਸਤਰ ਪਕੜਨ ਜ਼ਰੂਰੀ ਹੋ ਜਾਂਦੇ ਨੇ। ਮੇਰੇ ਗੁਰੂ ਕਲਗੀਧਰ ਜੀ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਦੋਨਾਂ ਨੇ ਸ੍ਰੀ ਸਾਹਿਬਾਂ ਪਾਈਆਂ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਾਈਆਂ ਤੇ ਨੱਥੇ ਅਬਦੁੱਲੇ ਨੇ ਕਿਹਾ, ਕਹਿਣ ਲੱਗੇ ਸੱਚਾ ਤਖਤ ਸਹਾਇਓ ਸ੍ਰੀ ਗੁਰੂ ਪਾਇਕ ਹੈ, ਸਭ ਵਰਨੀ ਮੈਂ ਜਾਏ ਕਹੂੰ ਕਿਆ ਗਾਇਕ ਹੈ, ਰਬ ਸਚ ਭਏ ਮਲੀਨ ਸੋ ਦਰਸ ਦਿਖਾਇਕ ਹੈ, ਸ੍ਰੀ ਗੁਰੂ ਤਖਤ ਬਰਾਜੇ ਪ੍ਰਭੂ ਧਿਆਇਕ ਹੈ, ਮੀਰ ਅਬਦੁੱਲ ਅਰ ਨੱਥ ਜਸ ਕਹਿਓ ਬਣਾਇਕ ਹੈ। ਕਹਿੰਦੇ ਅੱਜ ਮੇਰਾ ਗੁਰੂ ਤਖਤ ਤੇ ਬੈਠਾ, ਹੁਣ ਕੋਈ ਚੁੱਕੇ ਅੱਖ ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਬਿਠਾਉਣ ਦੀ। ਸ੍ਰੀ ਸਾਹਿਬ ਸਹਾਈ ਹੁੰਦੀ ਕਹਿ, ਦੇਖੋ ਸ੍ਰੀ ਸਾਹਿਬ ਦੋ ਵਾਰੀ ਚੁੱਕੀ ਹੈ, ਇੱਕ ਵਾਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ, ਤੇ ਮੈਂ ਕਹਿੰਦਾ ਦੋਨਾਂ ਸ਼ਹੀਦ ਬਾਪ ਨੇ, ਦੋਨਾਂ ਦੇ ਪੁੱਤਰ ਹੀ ਗੋਬਿੰਦ ਨੇ ਤੇ ਦੋਨਾਂ ਨੇ ਸ਼ਸਤਰ ਪਕੜੇ ਨੇ। ਗੁਰੂ ਅਰਜਨ ਦੇਵ ਸ਼ਹੀਦ ਹੋਏ ਤੇ ਗੁਰੂ ਗੋਬਿੰਦ ਹਰਗੋਬਿੰਦ ਸ਼ਸਤਰ ਪਕੜਦੇ ਨੇ, ਤੇ ਗੁਰੂ ਤੇਗ ਬਹਾਦਰ ਸ਼ਹੀਦ ਹੁੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਸ਼ਸਤਰ ਪਕੜਦੇ ਨੇ। ਮੈਂ ਪਿਛਲੀ ਵਾਰੀ ਇੱਕ ਕਵਿਤਾ ਦਾ ਟੋਟਾ ਕਿਹਾ ਸੀ, ਉਹ ਫਿਰ ਮੈਂ ਅੱਜ ਸ੍ਰੀ ਸਾਹਿਬ ਸਬਾਰੇ ਦੁਹਰਾ ਦਿਆਂ। ਇੱਕ ਕਵੀ ਨੇ ਲਿਖਿਆ ਸੀ, ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਲੱਗੇ, ਉਹਦੇ ਅੰਦਰ ਦੇ ਖਿਆਲ ਨੇ ਕਹਿਣ ਲੱਗੇ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਸ੍ਰੀ ਸਾਹਿਬ ਕਿਵੇਂ ਸਹਾਇਕ ਹੁੰਦੀ। ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ 100 ਤੇਗਾਂ, ਮੈਨੂੰ ਲਖਬ ਹੈ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨੀ ਸਕਦੀਆਂ ਹੋਰ ਤੇਗਾਂ, ਉਹ ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਬਾਪੂ ਦੀਆਂ ਪਹਿਲੀਆਂ 2 ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੇਗਾ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਨੇ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈ ਗਈ ਤੇਰੀਆਂ ਖੋ ਤੇਗਾਂ। ਸ੍ਰੀ ਸਾਹਿਬ ਜੀ ਸਹਾਇ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈ ਗਈ ਤੇਰੀਆਂ ਖੋ ਤੇਗਾਂ। ਲੱਖਾਂ ਤੇਗਾਂ ਨੂੰ ਖੋਣ ਵਾਸਤੇ ਸ੍ਰੀ ਸਾਹਿਬ ਦੀ ਸਹਾਇਤਾ ਚਾਹੀਦੀ ਹੈ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਤੇਗ ਪਕੜੀਏ, ਉੱਥੇ ਫਿਰ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਜੇ ਰਾਜ ਦਾ ਸੰਕਲਪ ਲਿਆ ਹੈ ਤੇ ਤੇਗ ਤੋਂ ਬਿਨਾਂ ਰਾਜ ਨਹੀਂ ਜੇ ਮਿਲਣਾ। ਤੇ ਇੱਕ ਸ਼ਬਦ ਵੀ ਅਸੀਂ ਇਤਿਹਾਸ ਦਾ ਪੜ੍ਹਨੇ ਹਾਂ, ਕਹਿਣ ਲੱਗੇ ਇਹ ਮੋਰ ਆ ਗਿਆ ਸੁਣੋ ਹੇ ਪਿਆਰੇ, ਬਿਨਾਂ ਕੇਸ ਤੇਗਨ ਦੇਵੋ ਨਾ ਦਿਦਾਰੇ, ਬਿਨਾਂ ਸ਼ਸਤਰੰਗ ਨਰਨ ਭੇਦ ਜਾਣੋ, ਸ੍ਰੀ ਸਾਹਿਬ ਤੋਂ ਬਿਨਾਂ ਭੇਡੂ ਬਣ ਜਾਏਗਾ ਜਿਹੜਾ ਮਰਜ਼ੀ ਕੰਨ ਪਕੜ ਕੇ ਤੈਨੂੰ ਅੱਗੇ ਲੈ ਜਾਏਗਾ। ਬਿਨਾਂ ਸ਼ਸਤਰੰਗ ਨਰਨ ਭੇਡ ਜਾਣੋ, ਗਏ ਕਾਮ ਤਾਂ ਕੋ ਕਿਤੋਂ ਲੈ ਸੁਧਾਨੋ, ਉੱਥੇ ਸ਼ਬਦ ਵਰਤਿਆ ਸੀ। ਕਹਿਣ ਲੱਗੇ ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਾ ਧਰੇ ਤਿਸ ਬਿਗਰਸ ਕਾਜ, ਰਾਜ ਕਾਇਮ ਹੋ ਸਕਦੇ ਨਹੀਂ پر صدیق کال چلان لئی انہاں نوں شستراں دی ضرورت پیندی۔ ایہی کارن گرو صاحب نے جدن پرماتما نوں رکھیا کرن والا منیا تے اُدن شبد ورتے نے شری اتپان کرپا تمری کر۔ شری اتپان دا اکھری ارتھ ہوندا جنے ہاتھ وچ تلوار پکڑی، کھڑگ کیت میں شرن تہاری، یہ درتے جنہیں ہاتھ بھی شستر پکڑے ہیں۔ تو آپ بانی وچوں پڑھنے ہیں جب سارنگ پان شبد ہوندا ہے نا، سارنگ پان درس ہی ہوندا ہے جنہیں اپنے موڈے اتنے تنک رکھیا ہوا ہے پرماتما نو منکھتا نو بچان دے لئی کہ وہ ہیلے وسیلے ہور بنا نہیں۔ صاحب کرپالو جی نے کیا پھر سری صاحب سہایتا واسطے ہیں، میں کہنا ہوں میں گرمکھا نے سہائے شبد ورتے ہیں ظلم کر لی نے، شری صاحب جی سہائے کہ شری صاحب جتن بھی اٹھے گی سکھ دی خالصے دی شیطان اٹھے گی، گرو صاحب جی یہ شستر کا دے لی۔ انہوں نے پھر بچتر ناٹک دے آرام وچ ایک بچن کہہ کے نے کھنڈ بے ہنڈل کھلدل کھنڈل اترن منڈل بر بندنگ پنج دنج اکھنڈنگ تیج پرچنڈنگ جوت امنڈنگ پان پربنگ سکھ سنتا کرنگ درمہ درنگ کل وکارنگ اترنگ جائے 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 کارن سرشت ابھارن مم پرتپارنگ جائے تیغم۔ یہ ارتھ کی نے کہنے لگے کھد کھنڈ بے ہنڈنگ چنگی طرح ٹکڑے کر لیے تکھی تیگ توں کنہ دے جی منکتا دے اگلی توک دی پلیو نہ کھل دل کھنڈنگ کھل درس ہوں مورخ کہ جب مورکھاں دے ٹولے چڑھ کے آن ادو پھر شستر انہوں دے ٹکڑے کر دے کھنڈ بے ہنڈنگ کھل دل کھنڈنگ اترن منڈنگ بر بنڈنگ۔ کہنے لگے جنگ نو بڑا سوادلا بنا دینی، تے ویکھو جنہ شستر پکڑ کے جنگ سوادلا بنتا ہے نا مزائل نال وار کر کے سوادلا نہیں جی بنتا۔ جدو دونوں پاسے شستر تاری ہون تے سواد ہی ادو ہوندا ہے جنگ نو لڑن دا۔ کہن لگے کرپان پکڑی ہوئے تے پتا لگتا ہے مرداں وچ کنا کو آپس وچ بل، یہ شستر سی نا۔ میں کہنا کہ بابا دیپ سنگھ نے کھنڈا پکڑیا، ہن اے دے ارتھ کران گے بھی انہاں کیوں کھنڈا پکڑیا جی، کی لوڑ سی جی چپ کر کے دم دما صاحب بیٹھے رہندے، اینو کھچ پچھا کھچو گلاں نہ کریے۔ تواریخ ضرور بولے گی اپنی زبان پاویں بند کر لو، لکھے ہوئے اکھر کیوں نہیں بولن گے۔ اج جویں اسی کہنے ہیں کہ بلیو سٹار دی گل چلدی ہے عام طور تے کہن دو پلا دیو، میں ایک بینتی کراں وقتی طور تے زبان بند کر کے پلاؤ گے پر تواریخ دے پنے نہیں پلان گے، جنہاں دے بچے کھو کے شہید کیتے گا کیویں پلان گے، جنہ بچیاں دی چونکاں وچ کھلار کے پت لٹی گئی وہ خاندان کدی پلا سکن گے؟ ہاں اندروں کوئی چنگ ضرور ہووے۔ میرے صاحب نے کیا کہنے لگے کھنڈ بے ہنڈنگ کھل دل کھنڈنگ اترن منڈنگ بار بنڈنگ پج دند اکھنڈنگ، ہاتھ دا تو سوٹا بڑا سونا ہے، پج دند اکھنڈنگ تیج پرچنڈنگ جوت امنڈنگ پان پربنگ، پان پربنگ جدو تو لشکنی ہے تے سورج دی لشک بھی ٹھنڈی پی جاندی ہے کیونکہ تو انہاں مورکھاں دے ٹولیاں نوں سودنی جتے سورج دی روشنی بھی انہاں نوں ختم نہیں کردی۔ کہن لگے کھنڈ بے ہنڈنگ کھل دل کھنڈنگ اترن منڈنگ بر بنڈنگ پج ڈنڈ اکھنڈنگ تیج پرچنڈنگ جوت امنڈنگ پان پربن۔ ہن کاہدے لئی سری صاحب سہائے جی؟ کہن لگے سکھ سنتا کرن، سنتا نوں سکھ دین لئی۔ میں منو سمرتی پڑھی، اُہدے وچ منو لکھدا ہے انہیں ودھان بنایا ہے نا کہ شودر نے کی کرنا ہے، برہمن نے کی کرنا ہے، کھتری نے کی کرنا ہے۔ اُہدے وچ انہیں ایک شلوک لکھے، اُہدے ارتھ نے کہ جیڑا بھی سنگھاسن تے راجا بہے اُہدا مکھ فرج بنتا ہے کہ برہمن دی حفاظت اُہنوں لوڑ پے شستر چوکے تے شستر چوک کے بھی برہمن دی حفاظت کرے۔ میں کہنا جے وہ شبد وردے پے نے تے صاحب کہندے نے میں کیول ایک پجاری جماعت لی شستر نہیں، سکھ سنتا کرن رب دی بندگی کرن والیاں نوں جدو کوئی ستائے گا کہن لگے میں شستر چک کے انہاں دی خاطر ضرور کھڑا ہوا گا۔ کہ گرو گرنتھ صاحب نے منیا نہیں، کبیر جی نے ایک شبد ورتیا کہن لگے سنتا مانو دوتا ڈانو اے پٹواری میری، کہندے میں سنتا نوں مناں گا سکھ سنتن کرن سکھ سنتا کرن۔ کاہدے لئی؟ سری صاحب چکی ہے درمک درنگ پیڑی مت دا ناش کر لی، سکھ سنتا کرنگ درمک درنگ کل وکارنگ آس سرنگ، ہے کرپان میں تیری شرن وچ آیا جے 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 کارن سرشت ابھارن مم پرت پارنگ جے تیگ مینوں پالن والی شری صاحب تو خالصے دی سہائی ہوئی۔ جدو ارداس وچ شبد ورتے نے صاحب کرپالو دے سکھانے کہ خالصہ کلی مالا پڑھ کے واہگرو واہگرو نہ کہی جائیں، ਇੱਕ ਮੈਂ ਬੇਨਤੀ ਕਰਾਂ, ਗੁਰਮਤਿ ਵਿੱਚ ਰਾਜ ਦਾ ਸੰਕਲਪ ਕੀ? ਸ਼ਬਦ ਜਦੋਂ ਬਾਣੀ ਦੀ ਟੇਕ ਲੈਂਦੇ ਹਾਂ, ਭਾਵੇਂ ਕਈ ਵਾਰੀ ਤੁਸੀਂ ਵੀ ਕਹਿੰਦੇ ਵੀ ਹੋ ਕਿ ਹਕੀਕਤ ਹੈ, ਜੇ ਮੇਰੇ ਅੰਦਰ ਨੂੰ ਪੁੱਛ ਕੇ ਦੇਖੋ ਨਾ, ਮੈਂ ਕਹਿੰਦਾ ਨਹੀਂ, ਗੁਰੂ ਗ੍ਰੰਥ ਸਾਹਿਬ ਤੂੰ ਇੰਨਾ ਖਜ਼ਾਨਾ ਹੈ। ਆਪਣੀ ਗੱਲ ਮੈਂ ਕਰਨਾ ਕਿ ਕਰੋੜਾਂ ਜਨਮ ਲੈ ਕੇ ਆ ਜਾ ਤੇ ਕਰੋੜਾਂ ਜਨਮ ਬੋਲਦਾ ਰਹਾਂ, ਤੇਰੇ ਬਾਰੇ ਕੁਝ ਵੀ ਨਹੀਂ ਕਹਿ ਸਕਣਾ। ਜਿੰਨਾ ਤੂੰ ਸਮਰੱਥ ਹੈ, ਜਿੰਨੀ ਰਹਿਮਤ ਤੇਰੇ ਕੋਲੇ। ਹਜ਼ੂਰ ਨੇ ਕਿਹਾ ਸ਼ਸਤਰ ਪਕੜੀ ਪਰ ਧਰਮ ਨੂੰ ਕਾਇਮ ਰੱਖ ਕੇ ਰਾਜ ਕਾਇਮ ਕਰੀ। ਇੱਕ ਉਰਦੂ ਦੇ ਵਿਦਵਾਨ ਨੇ ਸ਼ਬਦ ਵਰਤੇ ਸਨ, ਕਹਿੰਦਾ ਹੈ ਕਿ ਜਲਾਲੇ ਬਾਦਸ਼ਾਹੀ ਹੋ ਕਿ ਜਮਹੂਰੀ ਤਮਾਸ਼ਾ ਹੋ। ਇਹਦੇ ਅਰਥ ਨੇ ਕਿ ਭਾਵੇਂ ਇੱਕ ਪੁਸ਼ਤੀ ਰਾਜ ਹੋਵੇ ਤੇ ਭਾਵੇਂ ਵੋਟਾਂ ਪਾ ਕੇ ਰਾਜ ਪਾਇਆ ਕੀਤਾ ਜਾਏ, ਜਲਾਲੇ ਪਾਤਸ਼ਾਹੀ ਹੋ ਕਿ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀਨ ਸੇ ਸਿਆਸਤ ਤੋਂ ਰਹਿ ਜਾਤੀ ਹੈ ਚੰਗੇਜੀ। ਜਦੋਂ ਸਿਆਸਤ ਨਾਲੋਂ ਧਰਮ ਚਲਾ ਜਾਏ, ਉੱਡ ਜਾਏ ਧਰਮ, ਸੱਚ ਜਾਣੋ, ਉਦੋਂ ਕੇਵਲ ਚੰਗੇਜ ਪੁਣਾ ਜ਼ਾਲਮ ਬਿਰਤੀ ਰਹਿ ਜਾਂਦੀ, ਉਦੋਂ ਰਾਜ ਨਹੀਂ ਰਹਿੰਦਾ। ਦੇਖੋ ਅੱਜ ਵੱਖਰੀ ਗੱਲ, ਅਸੀਂ ਨਾ ਧਰਮ ਦਾ ਵਰਤਨੇ ਹਾਂ ਤੇ ਕਾਇਮ ਆਪਣੇ ਆਪ ਨੂੰ ਕਰਨੇ ਆ, ਤੇ ਸੱਚ ਜਾਣੋ ਜਦੋਂ ਧਰਮ ਦੇ ਨਾਂ ਥੱਲੇ ਵੀ ਬੰਦਾ ਸਿਆਸਤ ਕਾਇਮ ਕਰੇ, ਉਦੋਂ ਵੀ ਚੰਗੇਜੀ ਰਹਿ ਜਾਂਦੀ। ਉਹਨੇ ਸ਼ਬਦ ਵਰਤੇ ਜਲਾਲੇ ਪਾਤਸ਼ਾਹੀ ਹੋ ਕਿ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਤੇ ਰਹਿ ਜਾਤੀ ਹੈ ਚੰਗੇਜੀ। ਅੱਜ ਫਕੀਰ ਬੈਠਾ ਤੇ ਉਸ ਮਹਾਨ ਸ਼ਾਇਰ ਨੇ ਆਵਾਜ਼ ਦਿੱਤੀ, ਕਹਿਣ ਲੱਗਾ ਮੁਸੱਲਾ ਵੇਚ ਕਰ ਖੰਜਰ ਖਰੀਦ ਐ ਬੇਅਕਲ ਸੂਫੀ। ਸ਼ਬਦ ਵਰਤੇ ਐਵੇਂ ਤੂੰ ਮਸੱਲੇ ਲੈ ਕੇ ਵਾਹਿਗੁਰੂ ਵਾਹਿਗੁਰੂ ਉਹਨਾਂ ਨੂੰ ਕਹੀ ਗਈ। ਹੁਣ ਸਮਾਂ ਆ ਗਿਆ, ਮੁਸੱਲਾ ਵੇਚ ਕਰ ਖੰਜਰ ਖਰੀਦ ਐ ਬੇਅਕਲ ਸੂਫੀ, ਕਿ ਟਕਰਾਣੇ ਕੋ ਹੈ ਸ਼ਹਿਨ ਸ਼ਾਹੀ ਤੇਰੀ ਫਕੀਰੀ ਚ, ਤੇਰੀ ਫਕੀਰੀ ਨਾਲ ਜ਼ੁਲਮ ਟਕਰਾਉਣ ਵਾਲਾ ਤਕੜਾ ਹੋ। ਮੇਰੇ ਸਾਹਿਬ ਨੇ ਕਿਹਾ ਰਾਜ ਚਾਹੀਦਾ, ਪਰ ਸ੍ਰੀ ਸਾਹਿਬ ਪਕੜਦਿਆਂ ਰਾਜ ਮੱਧ ਨਹੀਂ। ਇੱਕ ਅਸੀਂ ਤੁਕ ਪੜ੍ਹਨੇ ਆ ਜੀ, ਇਹ ਜਦੋਂ ਪੜ੍ਹਨੇ ਆ ਵੀ ਗੁਰੂ ਸਾਹਿਬ ਨੇ ਕਿਹਾ ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾਰੇ। ਤੇ ਰੋਜ਼ ਅਸੀਂ ਕਹਿੰਦੇ ਹਾਂ ਮਰਨ ਤੋਂ ਬਾਅਦ ਜਿਹੜਾ ਚੜ੍ਹਾਈ ਕਰ ਜਾਂਦਾ, ਭਾਈ ਸਾਹਿਬ ਕਹਿੰਦੇ ਨੇ ਨਾ, ਇਹ ਗੱਲ ਵੱਖਰੀ, ਭਾਵੇਂ ਉੱਥੇ ਜਾਣਾ ਕਿ ਨਹੀਂ ਉਹਨੇ ਜਾਣਾ। ਸ਼ਬਦ ਨੇ ਨਾ, ਵੈਸੇ ਵਿਸ਼ੇ ਬੜੇ ਟੱਚ ਕਰਨ ਵਾਲੇ ਨੇ। ਅਸੀਂ ਪੜ੍ਹ ਦਿੰਦੇ ਹਾਂ ਚਲਾਣਾ ਕੋਈ ਕਰ ਜਾਏ ਕਿ ਦਿਓ ਸੱਜਣਾ ਸੀਸਰੀਆਂ ਜੋ ਹੋਵੇ ਸਾਹਿਬ ਸਿਓ ਮੇਲ, ਖਿਮਾ ਕਰਿਓ। ਇਹਦਾ ਮਤਲਬ ਇਹ ਨਹੀਂ ਭੈਣ ਭਰਾ ਚਾਚੇ ਤਾਏ ਮਰਨ ਤੋਂ ਬਾਅਦ ਆ ਗਏ, ਇਹਨਾਂ ਦੀਆਂ ਸੀਸਾਂ ਨਾਲ ਥਾਂ ਮਿਲ ਜਾਣੀ। ਜੇ ਇਹਨਾਂ ਦੀਆਂ ਸੀਸਾਂ ਨਾਲ ਥਾਂ ਮਿਲਦੀ ਹੋਏ ਤੇ ਮਰਨੀ ਕਦੀ ਨਾ ਦੇ, ਜਿਹਨਾਂ ਦੀ ਚੱਲਦੀ ਹੋਏ ਮਰਨ ਕਿਉਂ ਦੇਣ, ਕਹਿਣ ਵੀ ਤੇਰੇ ਤੋਂ ਬਿਨਾਂ ਸਰਨਾ ਰੱਬਾ ਇਹਨੂੰ ਮਾਰੀ ਨਾ। ਅਸਲ ਵਿੱਚ ਉਹ ਸੱਜਣ ਜਿਹਨਾਂ ਦੀ ਰੱਬ ਦੇ ਘਰ ਵਿੱਚ ਚੱਲਦੀ ਏ, ਉਹਨਾਂ ਨੂੰ ਬਾਬੇ ਨੇ ਕਿਹਾ ਜਾਂ ਕਾ ਮੀਤ ਸਾਜਨ ਹੈ ਸਨੀ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ, ਜਾਂ ਕਾ ਕਹਿਆ ਦਰਗਾਹ ਚੱਲੇ। ਜਿਹਦੀ ਰੱਬ ਦੇ ਘਰ ਵਿੱਚ ਚੱਲਦੀ ਹੋਵੇ ਉਹਦੀ ਅਰਦਾਸ ਸੁਣੀ ਜਾਂਦੀ ਹੈ। ਹਜ਼ੂਰ ਨੇ ਤੇ ਸ਼ਬਦ ਜਿਹੜੇ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਚੰਗੇਜ਼ੀ ਵਾਲਾ ਰਾਜ ਮੇਰਾ ਗੁਰੂ ਕਹਿੰਦਾ ਮੈਨੂੰ ਬਿਲਕੁਲ ਨਹੀਂ ਚਾਹੀਦਾ। ਜਿਸ ਰਾਜ ਵਿੱਚ ਲੋਕਾਂ ਦੀ ਕਤਲੋ ਗਾਰਤ ਹੋਵੇ, ਮਜ਼ਲੂਮ ਲੁੱਟਿਆ ਜਾਏ, ਮੈਂ ਨਹੀਂ ਚਾਹੁੰਦਾ ਇਹੋ ਜਿਹਾ ਰਾਜ ਚਾਹੀਦਾ। ਤੇ ਮੈਨੂੰ ਉਹ ਜੀ ਮੁਕਤੀ ਵੀ ਨਹੀਂ ਚਾਹੀਦੀ ਜਿਹਦੇ ਵਿੱਚ ਸਮਾਜ ਨੂੰ ਛੱਡ ਕੇ ਮੈਂ ਆਪਣਾ ਸਵਾਰਥੀ ਬਣ ਜਾਵਾਂ। ਰਾਜ ਨਾ ਚਾਹੂੰ, ਕਿਹੜਾ ਰਾਜ ਨਹੀਂ ਚਾਹੁੰਦੇ? ਉਹਨੂੰ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਿਆ ਖਾਧਾ ਕਿਆ ਪਹਿਨਦਾ ਹੋਏ ਜਾਮਾ ਨਾਹੀਂ ਸੱਚਾ ਸੋਏ, ਕਿਆ ਮੇਵਾ ਕਿਆ ਝੋਗੁਰ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਹ ਸੁਖਾਲੀ, ਕੀਜੈ ਭੋਗ ਵਿਲਾਸ, ਕਿਆ ਲਸ਼ਕਰ ਕਿਆ ਨੇਵ ਖਵਾਸੀ, ਆਵੇ ਮਹਿਲੀ ਬਾਤ, ਮੈਨੂੰ ਚਾਹੀਦਾ ਨੀ ਇਹੋ ਜਿਹਾ ਰਾਜ। ਕਿਉਂ? ਨਾਨਕ ਸੱਚੇ ਨਾਮ ਬਿਨ ਠੱਗੋ ਟੋਲ ਵਿਨਾਸ, ਸਭੇ ਟੋਲ ਵਿਨਾਸ। ਕਿਉਂ ਜਿਹਾ ਰਾਜ ਨਹੀਂ ਚਾਹੀਦਾ? ਜੀਤ ਫਿਰੇ ਸਭ ਦੇਸ਼ ਦਿਸ਼ਾਨ ਕੋ ਬਾਜ ਢੋਲ ਮਰਦੰਗ ਨਗਾਰੇ, ਗੁੰਜਤ ਗੂੜ ਗਜਾਣ ਕੇ ਸੁੰਦਰ ਹਿੰਸਤ ਐ ਹੈ ਰਾਜ ਹਜ਼ਾਰੇ, ਪੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨੀ ਜਾਤ ਵਿਚਾਰੇ, ਮੈਨੂੰ ਇਹੋ ਜਿਹਾ ਰਾਜ ਨਹੀਂ ਚਾਹੀਦਾ। ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ, ਕਿਹੋ ਜਿਹਾ ਚਾਹੀਦਾ ਵੀ ਤੈਨੂੰ ਸਿੱਖਾਂ? ਮੇਰੇ ਬਾਬੇ ਨੇ ਕਿਹਾ ਸੁਲਤਾਨ ਹੋਵਾਂ ਮੇਲ ਲਸ਼ਕਰ। ਕੀ ਇੱਥੇ ਪਹਿਲੀ ਟੋਕੀ, ਪਹਿਲੀ ਸ਼ਬਦ ਦੀ ਅਖੀਰਲੀ ਟੋਕੀ ਹੈ ਵੇ? ਸੁਲਤਾਨ ਹੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਇੱਕ ਕਿਰਪਾ ਕਰੀ ਰਾਜ ਲੈ ਕੇ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਜੇ ਰੱਬ ਚੇਤੇ ਹੋਵੇਗਾ ਨਾ, ਬੰਦਾ ਕਦੀ ਪੱਥਰ ਨਹੀਂ ਜੇ ਬਣਦਾ, ਰੱਬ ਭੁੱਲ ਜਾਏ ਤੇ ਬੰਦਾ ਪੱਥਰ ਬਣ ਜਾਂਦਾ। ਮੈਂ ਇੱਕ ਦੋ ਬੇਨਤੀਆਂ ਕਰਕੇ ਸੰਪੂਰਨਤਾ ਕਰਨੀ। ਸ੍ਰੀ ਸਾਹਿਬ ਪਕੜੀ ਗੁਰੂ ਜੀ ਨੇ, ਪਰ ਨਾਲ ਦੇਖੋ ਜੇ ਜ਼ਾਲਮ ਦੀ ਬੱਚੀ ਦਾ ਡੋਲਾ ਵੀ ਕਿਤੇ ਸਿੱਖ ਲਿਆਏ ਤੇ ਕੜਕ ਕੇ ਕਿਹਾ ਕਿ ਮੈਂ ਪੰਖ ਇਸ ਕਰਕੇ ਨੀ ਸਾਜਿਆ ਦਲ ਦਲ ਵਿੱਚ ਗਰਕ ਜਾਏ, ਮੈਂ ਇਸ ਕਰਕੇ ਸ਼ਸਤਰ ਪਕੜਾਏ ਨੇ ਕਿ ਜ਼ਾਲਮ ਦਾ ਮੂੰਹ ਮੋੜਿਆ ਜਾਏ, ਪੱਤ ਲੁੱਟਣ ਵਾਲਿਆਂ ਦਾ ਮੂੰਹ ਮੋੜਿਆ ਜਾਏ। ਜਦੋਂ ਉਹ ਸ੍ਰੀ ਸਾਹਿਬ ਰਾਜ ਕਾਇਮ ਹੋਇਆ ਸ਼ੇਰੇ ਪੰਜਾਬ ਕੋਲ ਆਈ। ਅੱਜ ਚਾਰ ਚੁਫੇਰੇ ਅਕਾਲ ਪੈ ਗਏ, ਭੁੱਖ ਵਰਤ ਗਈ, ਉਸ ਸ਼ੇਰੇ ਪੰਜਾਬ ਨੇ ਭੰਡਾਰ ਖੋਲ ਦਿੱਤੇ ਤੇ ਜਦੋਂ ਅੱਜ ਇੱਕ ਬਜ਼ੁਰਗ ਤੋਂ ਚੁੱਕੀ ਨਹੀਂ ਜਾਂਦੀ ਪੰਡ, ਸਿਰ ਤੇ ਪੰਡ ਚੁੱਕ ਕੇ ਕਹਿੰਦਾ ਬਾਬਾ ਦੱਸ ਤੇਰਾ ਘਰ ਕਿੱਥੇ, ਮੈਂ ਤੇਰੇ ਘਰ ਪੰਡ ਛੱਡ ਕੇ ਆਵਾਂ। ਜਦੋਂ ਜਾ ਕੇ ਪੰਡ ਸੱਤੀ ਤੇ ਦੇਖਿਆ ਥੱਲਿਓ ਕਲਗੀ ਸ਼ੇਰੇ ਪੰਜਾਬ, ਬਜ਼ੁਰਗ ਹੱਥ ਜੋੜ ਕੇ ਕਹਿੰਦਾ ਬਾਬਾ ਸ਼ੇਰੇ ਪੰਜਾਬ ਨੂੰ ਮੈਨੂੰ ਬਖਸ਼ ਦੇ, ਤੂੰ ਸਾਡਾ ਬਾਦਸ਼ਾਹ ਹੈ, ਤੁਸੀਂ ਪੰਡ ਸਿਰ ਤੇ ਚੁੱਕੀ। ਉਹ ਕਹਿੰਦੇ ਨੇ ਨਹੀਂ, ਅਸਲ ਵਿੱਚ ਇਹੋ ਜਿਹੇ ਸਮੇਂ ਤੇ ਪੰਡਾਂ ਬਾਦਸ਼ਾਹਾਂ ਦੇ ਸਿਰਾਂ ਤੇ ਚੰਗੀਆਂ ਲੱਗਦੀਆਂ। ਕਹਿਣ ਲੱਗਾ ਤੁਹਾਡੀ ਕਲਗੀ ਫਿੱਚ ਗਈ। ਹੱਸ ਕੇ ਕਹਿੰਦਾ ਉਹ ਬਜ਼ੁਰਗਾਂ, ਜੇ ਤੇਰਾ ਅੱਜ ਪਰਿਵਾਰ ਰੱਜ ਕੇ ਰੋਟੀ ਖਾਏਗਾ ਤੇ ਮੇਰੀਆਂ ਕਈ ਕਲਗੀਆਂ ਬਣ ਜਾਣਗੀਆਂ, ਜੇ ਤੁਸੀਂ ਭੁੱਖੇ ਮਰ ਗਏ ਤੇ ਮੈਂ ਕਲਗੀ ਨੂੰ ਫੂਕਣਾ। ਇਹ ਵੇਖ ਕੇ ਰਾਜ ਗੁਰਮਤ ਦਾ ਪਰਫੇਖ ਤੇਜ ਕਿਵੇਂ ਪਕੜੀ। ਮੈਂ ਕੱਲ ਵੀ ਬੇਨਤੀ ਕੀਤੀ ਸੀ ਪੰਥ ਕੀ ਜੀਤ ਹੁੰਦੀ ਏ, ਅੱਜ ਸ਼ਾਮ ਸਿੰਘ ਅਟਾਰੀ ਅਖੀਰਲਾ ਸਿੱਖ ਰਾਜ ਦਾ ਥੰਮ ਸੀ, ਸਭਰਾਵਾਂ ਦੇ ਜੰਗ ਵਿੱਚ ਉਤਰਿਆ ਤੇ ਸ਼ਾਹ ਮੁਹੰਮਦ ਨੇ ਕੀਰਨੇ ਪਾਏ ਨੇ ਉਸ ਜੰਗ ਨੂੰ ਵੇਖ ਕੇ। ਉਹਨੇ ਸ਼ਬਦ ਵਰਤੇ ਸਨ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸ੍ਰੀ ਸਾਹਿਬ ਜੀ ਸਹਾਇਕ ਹੋਏ ਉੱਥੇ ਵੀ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਇਸ ਤੋਂ ਪਹਿਲਾਂ ਸ਼ੀਤਲ ਸਾਹਿਬ ਜੀ ਲਿਖਦੇ ਨੇ ਕਿ ਮਹਾਰਾਣੀ ਜਿੰਦਾ ਨੇ ਚਿੱਠੀ ਲਿਖੀ ਸੀ, ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, ਬੈਠ ਰਿਹਾ ਕਿ ਸਿੰਘ ਵਿੱਚ ਧਾਰ ਸਿੰਘਾ, ਜੰਗ ਦੋਵੇਂ ਮੁਦਕੀ ਫੇਰੂ ਸ਼ਹਿਰ ਵਾਲੇ ਆਏ ਸਿੰਘ ਅੰਗਰੇਜ਼ਾਂ ਤੋਂ ਹਾਰ ਸਿੰਘਾ। ਆਪ ਨੂੰ ਪਤਾ ਵੀ ਸ਼ਾਮ ਸਿੰਘ ਅਟਾਰੀ ਘਰ ਚਲੇ ਗਏ ਸਨ, ਉਹਨਾਂ ਦੀ ਬੱਚੀ ਸੀ ਬੀਬੀ ਨਾਨਕੀ ਕਵਰ ਨੌ ਨਿਹਾਲ ਦੀ ਸੁਪਤਨੀ, ਜਿਹਦੀ ਗੋਦ ਵਿੱਚ ਬੱਚਾ ਪਲਦਾ ਡੋਗਰਿਆਂ ਨੇ ਜ਼ਹਿਰ ਦੇ ਕੇ ਉਹ ਮਾਰ ਦਿੱਤੀ ਸੀ। ਉਦੋਂ ਘਰ ਚਲਾ ਗਿਆ ਸਰਦਾਰ। ਜਦੋਂ ਬੁਰਸ਼ਾ ਗਰਦੀ ਸ਼ੁਰੂ ਹੋਈ, ਸਿਰ ਮੈਂ ਦੋ ਚਾਰ ਮਿੰਟਾਂ ਸੰਪੂਰਨਤਾ ਕਰਨਾ, ਉਸ ਵੇਲੇ ਉਹਨੇ ਲਿਖਿਆ ਕਿ ਜਿੰਦਾ ਨੇ ਚਿੱਠੀ ਲਿਖੀ, ਮਹਾਰਾਣੀ ਨੇ ਲਿਖੀ ਚਿੱਠੀ ਸ਼ਾਮ ਸਿੰਘ ਨੂੰ, ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, ਬੈਠ ਰਿਹਾ ਕਿ ਚਿੱਤ ਵਿੱਚ ਝਾਰ ਸਿੰਘਾਂ, ਜੰਗ ਦੋਵੇਂ ਮੁਦਕੀ ਫੇਰੂ ਸ਼ਹਿਰ ਵਾਲੇ ਆਏ ਸਿੰਘ ਅੰਗਰੇਜ਼ਾਂ ਤੋਂ ਹਾਰ ਸਿੰਘਾਂ। ਉਹ ਕਾਹਨੂੰ ਹਾਰ ਦੇ, ਕਿਉਂ ਮਿਹਣੇ ਲੋਕ ਦਿੰਦੇ ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾਂ। ਜੇ ਸ਼ੇਰੇ ਪੰਜਾਬ ਹੁੰਦਾ ਕਿਸੇ ਦੀ ਯੂਰਪ ਚ ਅੰਦਰ ਵੇਖ ਜਾਂਦਾ। ਉਹਨੇ ਫਿਰ ਅਗਲਾ ਸ਼ੁਕ ਸ਼ਬਦ ਜਿਹੜਾ ਵਰਤਿਆ, ਕਹਿਣ ਲੱਗੇ ਅਜੇ ਵਕਤ ਹੀ ਸਮਾਂ ਸੰਭਾਲ ਸਿੰਘਾਂ, ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ, ਲੈਂਦੀ ਜਿੱਥੇ ਰਣਜੀਤ ਦੀ ਪੱਗ ਮੈਨੂੰ, ਮੋਏ ਮਿੱਤਰ ਦੀ ਯੋਧਿਆ ਆ ਰੱਖ, ਤੈਨੂੰ ਸ਼ੇਰੇ ਪੰਜਾਬ ਦੀ ਮੜੀ ਦਾ ਵਾਸਤਾ, ਅੱਜ ਲੈਂਦੀ ਜਿੱਥੇ ਰਣਜੀਤ ਦੀ ਪੱਗ ਮੈਨੂੰ, ਮੋਏ ਮਿੱਤਰਾਂ ਦੀ ਯੋਧਿਆ ਆ ਰੱਖ ਲੈ। ਉਹ ਤੁਰਿਆ ਤੇ ਸ਼ਾਹ ਮੁਹੰਮਦ ਕਹਿੰਦਾ ਜੀ ਸ੍ਰੀ ਸਾਹਿਬ ਲੈ ਕੇ ਤੁਰਿਆ। ਉੱਥੇ ਫਿਰ ਉਹਨੇ ਸ਼ਬਦ ਕਹਿ, ਕਹਿਣ ਲੱਗੇ ਹੋਈ ਜਦੋਂ ਜੰਗ ਸ਼ੁਰੂ ਹੋਈ ਏ, ਉਹਨਾਂ ਸ਼ਬਦ ਵਰਤੇ ਨੇ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਉਹ ਅੱਜ ਹੋਵੇ ਸਰਕਾਰ ਤੇ ਮੁੱਲ ਭਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸ੍ਰੀ ਸਾਹਿਬ ਜੀ ਸਹਾਇਕ ਹੋਏ, ਉੱਥੇ ਤੇਗ ਲੈ ਕੇ ਤੁਰੇ ਤੇ ਉਹਨਾਂ ਨੇ ਸ਼ਬਦ ਵਰਤੇ ਸਨ, ਕਹਿਣ ਲੱਗੇ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਉਹ ਅੱਗੋ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਮਾਘੇ ਖਾਂ ਹੋਏ ਸਿੱਧੇ, ਥੱਲੇ ਤਿੰਨ ਫਰੰਗੀ ਦੇ ਤੋੜ ਸੁੱਟੇ, ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿਭਵਾਂ ਲਹੂ ਨਚੋੜ ਸੁੱਟੇ। ਗੁਰੂ ਕੇ ਸਿੱਖੋ, ਸ੍ਰੀ ਸਾਹਿਬ ਸਹਾਈ ਹੁੰਦੀ ਹੈ, ਪਰ ਰੱਬ ਮੇਰ ਕਰੇ ਫਰੀਦ ਵਾਲੂ ਖੰਡੇ ਤੇ ਚੱਲਣ ਦੀ ਜਾਚ ਆਉਂਦੀ ਹੋਵੇ, ਗੁਰੂ ਮੇਰ ਕਰੇ ਕਿ ਗਰੀਬੀ ਗਦਾ ਹੋਵੇ, ਫਿਰ ਖਾਲਸਾ ਕਹਿੰਦਾ ਪੰਥ ਕੀ ਜੀਤ ਹੋਵੇਗੀ। ਪਰ ਦਾਤਾ ਜੀ ਜਦੋਂ ਸ੍ਰੀ ਸਾਹਿਬ ਜੀ ਸਹਾਇਕ ਹੋਣਗੇ, ਧੰਨ ਗੁਰੂ ਗ੍ਰੰਥ ਸਾਹਿਬ ਮੇਰ ਕਰਨ, ਕੱਲ ਨੂੰ ਅਸੀਂ ਅਗਲਾ ਵਿਸ਼ਾ ਵਾਚਾਂਗੇ ਕਿ ਖਾਲਸੇ ਜੀ ਕੇ ਬੋਲ ਬਾਲੇ। ਉਹ ਬੋਲ ਬਾਲੇ ਕੀ ਨੇ? ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਪਾਂ ਵਾਚਾਂਗੇ। ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ, ਆਪ ਬਖਸ਼ਿੰਦ ਹੋ, ਕਿਰਪਾ ਕਰਕੇ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।